आप जी ने अमृत बचन साध की बाणी सतगुरु जी की पवित्र पावन बाणी का कीर्तन श्रवण किया है और रोज श्री जाप साहब जी की कथा श्रवण कर रहे हो। श्री जाप साहब जी की कथा का विस्तार जिन्ना भी करी जाइए उतना ही आनंद आई जाता है। अपने को समय की बड़ी घाट है, संखेप ही अर्थ जिमें एक बारी श्री मान संत बाबा जरनैल सिंह जी खालसा पिंडरां वाले महापुरश जो दमदमी टकसाल के 14वें मुखी सन, उन्हां महापुरशां नूं बेनती कीती संगत ने, महाराज सानू कृपा करके श्री जाप साहब दे अर्थ सुनाओ। ते संतां ने बड़े संखेप समय च 2-2.5 घंटियां दे अंदर अंदर श्री जाप साहब दी कथा संगत नूं सुनाई सी। सो सात संगत जी विस्थार नाल श्री जाप साहब दे अर्थ संप्रदायी ज्ञानी सिंह करदे रहे। श्री मान संत ठाकर निहाल सिंह जी निर्मले, उन्होंने अज तो 120 साल पहला लाहौर दे विच रह के चक्करधर चंद्रका नाम का टीका श्री जाप साहब का लिखिया। तुसी हैरान होवोगे टीके का आकार श्री गुरु ग्रंथ साहब जी जिन्ना है, 1200 के उपर वे अंग हैं, एडा वड्डा टीका है। जाप साहब के अर्थ किए हैं संतां ने, महापुरशां ने। फिर संत ज्ञानी करतार सिंह जी निर्मले, उन्हां महापुरशां ने भी बहुत सुंदर टीका श्री जाप साहब जी का कुछ समा पहला प्रकाशित किया है। होर भी बड़े बड़े विद्वान पुरशां ने श्री जाप साहब उत्ते टीके किए हैं। सो जाप साहब जी की कथा बड़ी न्यारी अगम्मी कथा है, पर मैं एक बेनती करा कि जाप साहब की कथा ता समझ आवेगी जे जाप साहब का जाप करांगे। जो जो जपै तिस की गत होए, जेड़ा जपेगा उन्हूं प्राप्ति होनी। सो आपां 125,000 जाप साहब का इत्थे 2-3 दिनां नूं आरंभ भी करना है प्रोग्राम, तुसीं सुनिया है। जदों जाप करांगे और ये जिहड़े अर्थ ने जिथे निशाना ला के तीर मारांगे वजेगा, जे हवा च ही छड्डांगे गल नहीं बननी। सो जाप साहब दे अर्थ जिहड़े ने इह अकाल पुरख दे चरणां दा आसरा लै के उहदा निशाना लै के आपां विचारी जाने ने, जपी जाना है। परमात्मा दे नाम ने सारे, गुरु गोबिंद सिंह साहब जी ने कर्म नाम वर्णत सुमत, परमेश्वर दे गुणानवाची नाम किरियावाची नाम दसे ने। जो जो परमेश्वर किरिया करता है, जेड़े वो कर्म करता है, जेड़े कर्मा तो न्यारा भी है ते कर्मा दे विच भी है, सारा ही महाराज ने वर्णन कर दिता है। आप जी अपनी मुक्ति वास्ते, अपने कल्याण वास्ते सोचोगे तो जाप साहब का अर्थ तुहानू बहुत ही लाभदायक होवेगा। जे बिरती संसार वल रखांगे, माया वल रखांगे, फिर इहदी समझ नहीं आनी, क्योंकि गुरबाणी की समझ उदों ही आउंदी है जदों संसार का मोह मिटदा है। बिनसै मोह मेरा अर तेरा, बिनसै अपनी धारी, ए मेरा है ए तेरा है, निकल जावे तो बाणी का बोध हुंदा है। गुरु रूप खालसा जीओ, आओ सुरती बिरती दसम पातशाह दे चरणां नाल जोड़िए। महाराज जाप साहब उच्चारण करी जा रहे ने अकाल पुरख दे सरूप नूं नमस्कार करके। हुण चाचरी छंद विच वर्णन करदे, परमात्मा तू किहो जिहा है, प्यार नाल सारी संगत आखो सतनाम श्री, सतनाम श्री। हांजी, हे वाहिगुरु, तेरी कृपा नाल, तेरे प्रसाद, तेरी प्रसन्नता होवे, तेरी बख्शिश होवे, तां असीं चाचरी छंद उच्चारण करदे, तेरे नामां दा वर्णन करदे हां। हे वाहिगुरु, तू अरूप तो रहत है, रूप नहीं है तेरा कोई। ये संसार विच कोई भी वस्तु उहदा रूप हुंदा है, पशुआं पंछियां दा भी रूप हुंदा है, मनुखां दा भी रूप हुंदा है, रंग भी हुंदा ते रूप भी हुंदा। हे वाहिगुरू तेरा कोई रूप नहीं है, सारे रूपां तो आकारां तो तू रहत है। हे वाहिगुरू तू इन्ना सुंदर है भी तेरी उपमा कोई नहीं कर सकता। हे वाहिगुरू तू हद तो जू तो रहत है। आपां कह दे ना भी मेरी जू है, ये तेरी जू है, हद वाहिगुरू की कोई हद नहीं है। जू का अर्थ जन्म लेना भी विद्वाना ने किया। परमेश्वर तू जन्म तो भी रहत है, ते हद तो भी बेहद है। हे वाहिगुरू तू तत्तां तो रहत है, तेरा स्वरूप जेड़ा है वो तत्तां दे विच नहीं आउंदा। हे वाहिगुरू तू लेखे विच नहीं आउंदा, लेखे बाज अलख कल भी विचार होई सी, क्योंकि ये अर्थ मुड़ मुड़ के आई जाने हैं। नमस्तंग अलेखे च कल होई सी विचार भी लेखे च नहीं आउंदा, बाकी सारी दुनिया लेखे च आउंदी है, परमात्मा दा लेखा नहीं लिखिया जांदा। हे वाहिगुरु तू अलेख है, लेखे तो परे है। हे वाहिगुरु तू भेखा तो सन्यासी बैरागी जोगी जंगम हिंदू मुसलमान सिख ईसाई जैनी बोधी इन्हों धर्मां दे लिबासा तो कपड़िया तो भगवे भेस चिट्टे भेस नीले भेस हरे भेस काले भेस पीले भेस दुनिया बड़े भेस बनांदी पर तू सारे भेसा तो परे है। हे वाहिगुरु तू नाम तो रहत है और आम नाम रोग दा है, तू रोगां तो भी रहत है। हे वाहिगुरु तू कामना तो रहत है, तेनू किसे प्रकार दी कोई वासना नहीं है। संसार दे जितने प्राणी ने सब काम कर्म दे विच फसे हुए ने, कामना विच बद्धे हुए इधर उधर भटकी जांदे ने, परमेश्वर नू कोई कामना नहीं है। हे वाहिगुरु तू सारिया दा ते अधिष्ठान आसरा है। अधे शब्द का मूल संस्कृत अधिष्ठान हुंदा है। अधिष्ठान का मतलब आसरा। आपां सारे किसे ना किसे आसरे ते बैठे हैं। हुण कित्थे बैठे हैं? जमीन दे उत्ते। सानू जमीन का आसरा है, सानू हवा का भी आसरा है, सानू पानी का भी आसरा है, सानू अग का भी आसरा है, ते सानू आकाश का भी आसरा है, सानू रोटी का भी आसरा है, सानू कपड़े का भी आसरा है, सानू मकान का भी आसरा है, सानू अपने कारोबार बिजनेस का भी आसरा है। साध संगत जी सानू अपने रिश्तेदारां भाइयां अपने समाज का अपनी दुनिया का भी सानू आसरा है, पर परमेश्वर किसी भी आसरे ते नहीं टिकिया होया, वो अपने आसरे ते है, अधे है। सारयां दा अधिष्ठान है पर उनू किसे दा अधिष्ठान आसरा नहीं है। हे वाहिगुरु तू हुण भी है ते अगे भी रहेगा। अभेद दा दूसरा अर्थ भेद तो रह, तेरा भेद भी किसे नहीं पाया। हे अकाल पुरख वाहिगुरु तू अजीत है, तेनू कोई जित नहीं सकदा। हे वाहिगुरु तू किसे तो भीत डर भी नहीं मनदा, भीत नाम डरदा है। ए दुनिया विच सारे डरदे, चूहा किहदे तों डरदा है? बिल्ली तों। बिल्ली किहदे तों डरदी है? कुत्ते तों। कुत्ता किहदे तों डरदा है? डंडे तों। डंडा किहदे तों डरदा है? अग तों। अग किहदे डरदी है? पानी तों। पानी किहदे तों डरदा है? हवा तों। हवा किहदे तों डरदी? परमेश्वर तों। आखो श्री वाहिगुरु। डरपा धरते आकाश नखत्रा सिर उपर अमर करारा, पौन पानी बै संतर डरपै डरपै इंदर बिचारा। सारे डरते ने भै विच, इंद फिरा सिर भार, भै विच राजा धर्म द्वार। सारे डरते ने, एक अकाल पुरख परमेश्वर किसे तो डरदा नहीं। अभीत है, भीत नाम कंध दा भी है। भीत कहंदे ने दीवार नू जेड़ी पड़दा बनी होवे। जीव दे अगे अज्ञानता दा पड़दा है, परमेश्वर दे अगे अज्ञानता दा पड़दा नहीं है। और तिने देवते तेनू मनदे ने, ब्रह्मा भी मनदा है, विष्णु भी मनदा है, शिव जी भी तेनू मनदा है, रजोगुण भी तेनू मनदा है, सतोगुण भी तेनू मनदा है, और तमोगुण भी तेनू मनदा है। हे अकाल पुरख वाहिगुरु तेनू मात लोक दे जीव भी मनदे ने, देव लोक दे भी मनदे ने, ते पताल लोक दे भी मनदे ने, और सारे अकाल पुरख वाहिगुरु खजानिया दा शक्तियां दा खजाना वड्डा खजाना है। ਸਾਧ ਸੰਗਤ ਜੀ, ਇਹ ਸੰਸਾਰ 'ਚ ਖਜ਼ਾਨੇ ਬੜੇ ਨੇ, ਹੀਰਿਆਂ ਦੇ, ਮੋਤੀਆਂ ਦੇ, ਸੋਨੇ ਦੇ ਖਜ਼ਾਨੇ। ਪਰਮੇਸ਼ਰ ਸ਼ਕਤੀਆਂ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ ਹੈ। ਔਰ ਤਿੰਨ ਵਰਗ ਸਾਧ ਸੰਗਤ ਜੀ ਹਨ, ਕਿਹੜੇ ਕਿਹੜੇ? ਇੱਕ ਹਨ ਦੇਵਤੇ, ਇੱਕ ਹਨ ਦੈਂਤ, ਇੱਕ ਹਨ ਮਨੁੱਖ। ਇੱਕ ਹਨ ਤਮੋ ਗੁਣੀ, ਇੱਕ ਹਨ ਸਤੋ ਗੁਣੀ, ਇੱਕ ਹਨ ਰਜੋ ਗੁਣੀ। ਅਕਾਲ ਪੁਰਖ ਵਾਹਿਗੁਰੂ ਤਿੰਨਾਂ ਵਿੱਚ ਵਿਆਪਕ ਹੈ। ਆਪ ਹੀ ਦੇਵਤਾ ਬਣਿਆ ਹੋਇਆ ਹੈ, ਆਪ ਹੀ ਦੈਂਤ ਬਣਿਆ ਹੋਇਆ ਹੈ, ਤੇ ਆਪ ਹੀ ਮਨੁੱਖ ਬਣਿਆ ਹੋਇਆ ਹੈ। ਸਾਰੇ ਰੂਪ ਉਸੇ ਨੇ ਧਾਰਨ ਕੀਤੇ। ਧਿਆਨ ਦਿਓ ਸਾਰੇ, ਜੋ ਕੁਝ ਵੀ ਹੈ ਉਹ ਪਰਮੇਸ਼ਰ ਦਾ ਹੀ ਰੂਪ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰਮੇਸ਼ਰ ਆਪ ਹੀ ਤਿੰਨੇ ਵਰਗ ਬਣਿਆ ਹੋਇਆ ਹੈ। ਹੇ ਵਾਹਿਗੁਰੂ, ਤੂੰ ਸੰਸਾਰ ਤੋਂ ਮੁਕਤ ਹੈ, ਅਸਰਗ। ਸਾਧ ਸੰਗਤ ਜੀ, ਸਰਗ ਨਾਮ ਮੁਕਤੀ ਦਾ ਹੈ, ਅਸ ਨਾਮ ਵਿਸ਼ੇਸ਼ ਕਰਕੇ। ਬਾਕੀ ਸਾਰੇ ਤਾਂ ਮੁਕਤੀ ਤੇਰੇ ਤੋਂ ਲੈਂਦੇ, ਪਰ ਤੂੰ ਆਪਣੇ ਆਪ ਤੋਂ ਮੁਕਤ ਹੈ। ਜੀਵਾਂ ਨੇ ਮੁਕਤੀ ਤਾਂ ਪਰਮੇਸ਼ਰ ਤੋਂ ਲੈਣੀ ਹੈ, ਪਰ ਪਰਮੇਸ਼ਰ ਕਿੱਥੋਂ ਲਏਗਾ ਮੁਕਤੀ? ਉਹ ਆਪ ਹੀ ਮੁਕਤ ਹੈ। ਆਖੋ ਸ੍ਰੀ ਵਾਹਿਗੁਰੂ। ਆਪ ਮੁਕਤ, ਮੁਕਤ ਕਰੇ ਸੰਸਾਰ। ਆਪ ਤਾਂ ਪਰਮੇਸ਼ਰ ਮੁਕਤੀ ਹੈ। ਸੰਸਾਰੀ ਜੀਵਾਂ ਤੇ ਵੀ ਜਦੋਂ ਕਿਰਪਾ ਕਰਦਾ, ਕੋਈ ਬ੍ਰਹਮ ਗਿਆਨੀ ਦੇ ਰੂਪ ਚ, ਸੰਤ ਦੇ ਰੂਪ ਚ, ਗੁਰੂ ਨਾਨਕ ਦੇ ਰੂਪ ਚ ਆ ਜਾਂਦਾ ਹੈ, ਤੇ ਆ ਕੇ ਜੀਵਾਂ ਨੂੰ ਵੀ ਮੁਕਤ ਕਰ ਦਿੰਦਾ ਹੈ। ਹੇ ਵਾਹਿਗੁਰੂ, ਤੋਂ ਗਿਣਤੀ ਤੋਂ ਰਹਿਤ ਹੈ। ਰਾਤੀ ਵੀ ਅਨੀਲੇ ਦਾ ਅਰਥ ਤੁਸੀਂ ਸੁਣਿਆ ਸੀ। ਨੀਲ ਨਾਮ ਇੱਕ ਪ੍ਰਕਾਰ ਦੀ ਗਿਣਤੀ ਹੈ। ਪਰਮੇਸ਼ਰ ਕਿਸੇ ਗਿਣਤੀ ਚ ਨਹੀਂ ਆਉਂਦਾ। ਹੇ ਵਾਹਿਗੁਰੂ, ਤੂੰ ਅਨਾਦੀ ਹੈ, ਤੇਰੀ ਉਤਪਤੀ ਨਹੀਂ ਹੋਈ, ਤੂੰ ਕਿਸੇ ਮਾਂ ਦੇ ਪੇਟ ਤੋਂ ਜੰਮਿਆ ਨਹੀਂ ਹੈ। ਹੇ ਵਾਹਿਗੁਰੂ, ਤੂੰ ਅਜਿੱਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਜਾਂ ਤੇਰਾ ਜੇ ਨਾਮ ਜਨਮਦਾ ਹੈ, ਤੂੰ ਜਨਮ ਵੀ ਨਹੀਂ ਲੈਂਦਾ। ਔਰ ਇੱਕ ਅਰਥ ਸੰਪਰਦਾਇ ਗਿਆਨੀਆਂ ਨੇ ਕੀਤਾ, ਅਜੇ ਹੈ। ਕਹਿੰਦੇ ਰੱਬ ਪਹਿਲਾਂ ਸੀ। ਆਮ ਲੋਕ ਕਹਿੰਦੇ ਨੇ ਉਹ ਜਿਹੜਾ ਗੁਰੂ ਹੋਇਆ ਹੈ, ਅਵਤਾਰ ਹੋਇਆ ਹੈ, ਰੱਬ ਹੋਇਆ ਹੈ, ਉਹ ਕਹਿੰਦੇ ਨੇ ਭੂਤਕਾਲ ਵਿੱਚ ਹੋਇਆ ਹੈ, ਹੁਣ ਕੋਈ ਨਹੀਂ। ਪਰ ਮਹਾਰਾਜ ਕਹਿੰਦੇ ਨਹੀਂ, ਅਜੇ ਵੀ ਹੈ। ਆਖੋ ਸਤਨਾਮ ਸ੍ਰੀ। ਸਾਧ ਸੰਗਤ ਜੀ, ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬੀ ਦੀਆਂ ਅਖਬਾਰਾਂ, ਉਰਦੂ ਦੀਆਂ ਅਖਬਾਰਾਂ 'ਚ ਇੱਕ ਸਾਖੀ, ਇੱਕ ਕਹਾਣੀ ਛਪੀ ਸੀ। ਇਹ ਦੱਸਦੇ ਨੇ 1940 ਤੋਂ ਵੀ ਪਹਿਲਾਂ ਦੀ ਘਟਨਾ ਹੈ। ਇੱਕ ਬੀਬੀ ਤੇ ਇੱਕ ਉਹਦਾ ਘਰ ਵਾਲਾ ਨੌਜਵਾਨ ਗੁਰੂ ਕੇ ਸਿੱਖ ਸ੍ਰੀ ਪੰਜਾਹ ਸਾਹਿਬ ਦੀ ਯਾਤਰਾ ਨੂੰ ਜਾ ਰਹੇ ਸਨ। ਰਸਤੇ 'ਚ ਉਹਨਾਂ ਨੂੰ ਇੱਕ ਪਠਾਣ ਮਿਲ ਗਿਆ। ਕਹਿਣ ਲੱਗਾ, ਲਓ ਮੈਂ ਤੁਹਾਨੂੰ ਆਪਣੇ ਘੋੜੇ 'ਤੇ ਬਿਠਾ ਕੇ ਲੈ ਚੱਲਦਾ। ਰਾਤ ਨੂੰ ਇੱਕ ਸਰਾਂ ਦੇ ਵਿੱਚ ਸੌਂ ਗਏ। ਅੱਧੀ ਰਾਤ ਨੂੰ ਉਹ ਪਠਾਣ ਉੱਠ ਕੇ ਕਹਿੰਦਾ, ਚਲੋ ਚਲੀਏ। ਸਿੰਘ ਨੂੰ ਸ਼ੱਕ ਹੋਇਆ, ਬੀਬੀ ਨੂੰ ਵੀ ਹੋਇਆ, ਵੀ ਅਜੇ ਤੇ ਅੱਧੀ ਰਾਤ ਹੈ, ਕਿੱਥੇ ਚੱਲੀਏ? ਕਹਿੰਦਾ, ਆਪਾਂ ਪੰਜਾ ਸਾਹਿਬ ਚੱਲੀਏ। ਉਹ ਕਹਿੰਦੇ, ਰਾਤ ਅੱਧੀ ਹੈ। ਉਹ ਕਹਿੰਦਾ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਪਠਾਣ ਕਹਿੰਦਾ। ਉਹ ਕਹਿੰਦੇ, ਵੀ ਫਿਕਰ ਤਾਂ ਹੈ, ਪ੍ਰਦੇਸ਼ ਦਾ ਮਾਮਲਾ ਹੈ, ਤੂੰ ਪਠਾਣ ਹੈ, ਜਾਣਦੇ ਨਹੀਂ ਤੈਨੂੰ ਅਸੀਂ। ਕਹਿੰਦਾ, ਤੁਸੀਂ ਨਹੀਂ ਜਾਣਦੇ, ਪਰ ਮੈਂ ਤੁਹਾਨੂੰ ਦੱਸਾਂ ਵੀ ਗੁਰੂ ਗੋਬਿੰਦ ਸਿੰਘ ਦੀ ਸਹੁੰ ਹੈ, ਮੈਂ ਗੁਰੂ ਗੋਬਿੰਦ ਸਿੰਘ ਜਾਮਨ ਹੈ ਤੁਹਾਡਾ ਮੇਰਾ, ਤੁਹਾਨੂੰ ਕੁਛ ਨਹੀਂ ਹੋਵੇਗਾ। ਉਹ ਗੁਰੂ ਕੇ ਸਿੱਖ ਸਨ, ਗੁਰੂ ਦੀ ਸਹੁੰ, ਗੁਰੂ ਦਾ ਜਾਮਨੀ, ਗੁਰੂ ਦੀ ਐਸੀ ਸਿੱਖ ਨਹੀਂ ਮੋੜ ਸਕਦਾ। ਉਸ ਪਠਾਣ ਦੇ ਨਾਲ ਬੀਬੀ ਤੇ ਸਿੰਘ ਤੁਰ ਪਏ। ਉਹ ਜਦੋਂ ਕੋਈ 2-4 ਮੀਲ ਜੰਗਲ 'ਚ ਗਿਆ, ਅੱਧੀ ਰਾਤ ਦਾ ਟਾਈਮ ਸੀ, ਉਹਨੇ ਛੁਰਾ ਕੱਢ ਕੇ ਸਿੰਘ ਦੇ ਮਾਰਿਆ ਤੇ ਸਿੰਘ ਮਾਰ ਦਿੱਤਾ। ਬੀਬੀ ਜਿਹੜੀ ਸੀ ਉੱਥੇ ਬੈਠ ਗਈ। ਉਹਨੇ ਬਾਹ ਫੜਿਆ, ਕਹਿੰਦਾ ਚੱਲ ਨਾਲ। ਬੀਬੀ ਕਹਿੰਦੀ, ਤੇਰੇ ਨਾਲ ਮੈਂ ਕਿਵੇਂ ਜਾਵਾਂ, ਮੇਰਾ ਪਤੀ ਤੂੰ ਮਾਰ ਦਿੱਤਾ, ਪਾਪੀ ਹੈ ਤੂੰ। ਕਹਿਣ ਲੱਗਾ, ਹੁਣ ਤੂੰ ਚੱਲ, ਇਹ ਤੇ ਮਰ ਗਿਆ, ਤੂੰ ਮੇਰੇ ਨਾਲ ਰਹਿ, ਮੇਰੇ ਘਰ ਚੱਲ। ਉਹ ਬੀਬੀ ਕਹਿੰਦੀ, ਵੀ ਨਾ, ਖਾਲਸਾ ਧਰਮ ਹੈ, ਮੈਂ ਤਾਂ ਇੱਥੇ ਬੈਠਾਂਗੀ, ਉਡੀਕਾਂਗੀ। ਕਿਹਨੂੰ ਉਡੀਕੇਂਗੀ ਤੂੰ, ਕੌਣ ਆਏਗਾ ਤੈਨੂੰ ਛੁਡਾਉਣ? ਉਹ ਕਹਿੰਦੀ ਜਿਹਦੀ ਤੂੰ ਸਹੁੰ ਪਾਈ ਸੀ, ਜਿਹਨੂੰ ਤੂੰ ਜਾਮਨ ਪਾਇਆ ਸੀ। ਉਹ ਪਠਾਨ ਕਹਿੰਦਾ ਉਹਨੂੰ ਮਰੇ ਨੂੰ 250 ਸਾਲ ਹੋ ਗਏ ਨੇ, ਗੁਰੂ ਗੋਬਿੰਦ ਸਿੰਘ ਨੂੰ 250 ਸਾਲ ਹੋ ਗਏ ਨੇ, ਹੁਣ ਕਿੱਥੇ ਆਏਗਾ? ਇਹ ਉਹ ਕਹਿ ਹੀ ਰਿਹਾ ਸੀ ਕਿ ਪੰਜਾਂ ਸਿੰਘਾਂ ਸਮੇਤ ਨੀਲੇ ਘੋੜੇ ਦੇ ਸਵਾਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਪ੍ਰਗਟ ਹੋ ਗਏ। ਪਠਾਨ ਦਾ ਸਿਰ ਲਾਹ ਦਿੱਤਾ ਤੇ ਉਹ ਜਿਹੜਾ ਸਿੰਘ ਮਰਿਆ ਪਿਆ ਸੀ ਉਹਦੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰ ਮੇਰਾ ਮਾਰ ਜਵਾਲਾ ਉਹਨੂੰ ਜੀਵਨ ਦੇ ਦਿੱਤਾ। ਉਹ ਖੜਾ ਹੋ ਗਿਆ ਉੱਠ ਕੇ ਤੇ ਪਠਾਨ ਮਰ ਗਿਆ। ਕਹਿਣ ਲੱਗੇ ਜਾਓ, ਤੁਹਾਡਾ ਸਿਦਕ ਭਰੋਸਾ ਸਾਡੇ ਤੇ ਹੈ, ਅਸੀਂ ਸਦਾ ਸਿੰਘਾਂ ਦੇ ਨਾਲ ਰਹਿੰਦੇ ਹਾਂ, ਭਰੋਸਾ ਹੋਣਾ ਚਾਹੀਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਅਖਬਾਰਾਂ ਵਿੱਚ ਛਪੀ ਸੀ ਗੱਲ, ਬੜੀ ਪ੍ਰਸਿੱਧ ਹੋਈ ਸੀ, ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਘਟਨਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਜੇ ਹੈ, ਆਖੋ ਸ੍ਰੀ ਵਾਹ, ਅਜੇ ਵੀ ਹਨ, ਹੁਣ ਵੀ ਹਨ ਤੇ ਅੱਗੇ ਵੀ ਸਾਡੇ ਨਾਲ ਹੀ ਰਹਿਣਗੇ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਜ਼ਾਦ ਹਨ, ਅਕਾਲ ਪੁਰਖ ਜੀ ਤੁਸੀਂ ਆਜ਼ਾਦ ਹੋ ਇਸ ਦੁਨੀਆਂ 'ਚ, ਸਾਧ ਸੰਗਤ ਜੀ ਇੱਕ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਾਰੇ ਹੀ ਗੁਲਾਮ ਹਨ। ਕੋਈ ਮਨ ਦੇ ਗੁਲਾਮ ਹੈ, ਕੋਈ ਵਿਸ਼ਿਆਂ ਦਾ ਗੁਲਾਮ ਹੈ, ਕੋਈ ਮਾਇਆ ਦਾ ਗੁਲਾਮ ਹੈ, ਕੋਈ ਕਿਸੇ ਦਾ, ਕੋਈ ਕਿਸੇ ਦਾ, ਸਾਰੇ ਮੁਥਾਜ ਹਨ। ਪਰਮੇਸ਼ਰ ਨਹੀਂ ਕਿਸੇ ਦਾ ਗੁਲਾਮ, ਆਜ਼ਾਦ ਹੈ। ਹੇ ਮਹਾਰਾਜ ਅਕਾਲ ਪੁਰਖ ਜੀ, ਤੁਸੀਂ ਜਨਮ ਤੋਂ ਰਹਿਤ ਹੋ, ਤੁਹਾਡਾ ਕਿਸੇ ਮਾਂ ਦੁਆਰਾ ਜਨਮ ਨਹੀਂ ਹੁੰਦਾ। ਹੇ ਅਕਾਲ ਪੁਰਖ ਜੀ, ਤੁਸੀਂ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਵਰਨਾ ਵਿੱਚ ਨਹੀਂ ਆਉਂਦੇ, ਅਥਵਾ ਵਰਨ ਨਾਮ ਰੰਗ ਦਾ ਹੈ, ਪੀਲਾ ਨੀਲਾ ਕਾਲਾ ਵਰਨ ਤੁਹਾਡਾ ਨਹੀਂ ਹੈ। ਵਰਨ ਅੱਖਰਾਂ ਨੂੰ ਵੀ ਕਹਿੰਦੇ ਹੈ, ਏ ਬੀ ਸੀ ਜੋ ਅਲਫਾਬੈਟ ਹਨ, ਊੜਾ ਐੜਾ ਹੈ, ਵਾਹਿਗੁਰੂ ਅੱਖਰਾਂ ਤੋਂ ਵੀ ਪਰੇ ਹੈ। ਇਹ ਅੱਖਰ ਖਿਰ ਜਾਹੇਂਗੇ, ਉਹ ਅਖਰ ਇਨ ਮੈਂ ਨਾਹੇ, ਉਹ ਅਖਰ ਹੈ ਭਾਵ ਖੁਰਦਾ ਨਹੀਂ, ਨਾਸ ਨਹੀਂ ਹੁੰਦਾ, ਉਹ ਪਰਮੇਸ਼ਰ ਅਕਾਲ ਪੁਰਖ ਵਰਨ ਅੱਖਰਾਂ ਤੋਂ ਵੀ ਰਹਿਤ ਹੈ। ਸੋ ਐਸਾ ਵਾਹਿਗੁਰੂ ਜੋ ਵਰਣਨ ਵੀ ਨਹੀਂ ਹੋ ਸਕਦਾ, ਅਵਰਨ ਹੈ, ਐਸਾ ਮਹਾਰਾਜ ਤੁਹਾਡਾ ਸਰੂਪ ਹੈ। ਇਹ ਵਾਹਿਗੁਰੂ ਤੋਂ ਪੰਜਾਂ ਤੱਤਾਂ ਤੋਂ ਰਹਿਤ ਹੈ, ਇਹ ਵਾਹਿਗੁਰੂ ਤੂੰ ਸੋਹਣਾ ਗਹਿਣਾ ਬਣਿਆ ਹੋਇਆ, ਗਹਿਣਾ ਬੜਾ ਸੋਹਣਾ ਹੁੰਦਾ, ਸਾਰਿਆਂ ਨੂੰ ਚੰਗਾ ਲੱਗਦਾ, ਕੋਈ ਕੰਨਾਂ 'ਚ ਪਾਉਂਦੇ ਨੇ, ਕੋਈ ਨੱਕ 'ਚ ਪਾਉਂਦੇ ਨੇ, ਕੋਈ ਮੁੰਦਰੀ ਪਾਉਂਦੇ ਨੇ, ਕੋਈ ਕੜਾ ਪਾਉਂਦੇ ਨੇ, ਗਹਿਣਾ, ਗਹਿਣੇ ਨਾਲ ਕਹਿੰਦੇ ਬੰਦਾ ਸੋਹਣਾ ਲੱਗਦਾ। ਇਸ ਦੁਨੀਆਂ ਦਾ ਸਭ ਤੋਂ ਵਧੀਆ ਗਹਿਣਾ ਕੌਣ ਹੈ? ਅਕਾਲ ਪੁਰਖ, ਆਖੋ ਸ੍ਰੀ ਵਾਹਿਗੁਰੂ। ਜਿਹੜੀ ਚੀਜ਼ ਨਾਲ ਬੰਦਾ ਸੋਹਣਾ ਲੱਗੇ ਉਹਨੂੰ ਆਭਰਣ ਕਹਿੰਦੇ, ਆਭੂਸ਼ਣ ਕਹਿੰਦੇ, ਗਹਿਣਾ ਕਹਿੰਦੇ। ਆਪਾਂ ਗਹਿਣੇ ਕਿਉਂ ਪਾਉਂਦੇ ਹਾਂ? ਗਹਿਣਿਆਂ ਦੀ ਚਮਕ ਹੁੰਦੀ, ਸੋਹਣਾ ਲੱਗਦਾ ਬੰਦਾ। ਇਸ ਦੁਨੀਆਂ ਨੂੰ ਸੋਹਣਾ ਕਰਨ ਵਾਲਾ ਧਿਆਨ ਦਿਓ, ਬੀਬੀਆਂ ਗਹਿਣੇ ਪਾਉਂਦੀਆਂ ਕਾਹਦੇ ਵਾਸਤੇ, ਬੰਦੇ ਗਹਿਣੇ ਕਾਹਦੇ ਵਾਸਤੇ ਪਾਉਂਦੇ ਆ? ਸੋਹਣੇ ਲੱਗਣ ਵਾਸਤੇ। ਇਹ ਦੁਨੀਆਂ ਸੋਹਣੀ ਲੱਗੇ, ਸਭ ਤੋਂ ਵਧੀਆ ਗਹਿਣਾ ਕਿਹੜਾ ਹੈ? ਆਖੋ ਸ੍ਰੀ ਵਾਹਿਗੁਰੂ। ਪਰਮੇਸ਼ਰ ਹੈ, ਪਰਮੇਸ਼ਰ ਉਹ ਇਹਦੇ ਵਿੱਚ ਵਰਤ ਰਿਹਾ। ਜੇ ਬੰਦੇ ਦੇ ਸਰੀਰ ਵਿੱਚੋਂ ਕਿੰਨਾ ਸੋਹਣਾ ਬੰਦਾ ਹੋਵੇ, ਗੋਰਾ ਚਿੱਟਾ ਲੰਮਾ ਉੱਚਾ, ਉਹਦੇ ਵਿੱਚੋਂ ਰੱਬ ਨਿਕਲ ਜਾਵੇ, ਆਤਮਾ ਨਿਕਲ ਜਾਵੇ, ਉਹ ਸੋਹਣੇ ਨੂੰ ਕੀ ਕਰੋਗੇ? ਰੱਖੋਗੇ ਘਰ? ਕਾਢੋ ਕਾਢੋ ਹੋਈ, ਕਹਿੰਦੇ ਲੈ ਜਾਓ ਇਹਨੂੰ। ਸੋ ਪਰਮੇਸ਼ਰ ਇਸ ਦੁਨੀਆਂ ਦਾ ਗਹਿਣਾ ਵੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਸਭ ਤੋਂ ਵੱਡਾ ਗਹਿਣਾ ਹੈ। ਹਾਂਜੀ, ਹੇ ਮਹਾਰਾਜ, ਤੁਸੀਂ ਕੱਟਣ ਤੋਂ ਰਹਿਤ ਹੋ, ਨਾਸ ਤੋਂ ਰਹਿਤ ਹੋ, ਔਰ ਕਿਸੇ ਦੁਆਰਾ ਭੰਨੇ ਵੀ ਨਹੀਂ ਜਾਂਦੇ, ਤੋੜ ਨਹੀਂ ਕੋਈ ਸਕਦਾ। ਦੁਨੀਆਂ ਦੀ ਹਰ ਚੀਜ਼ ਟੁੱਟ ਜਾਏਗੀ, ਹੱਡੀਆਂ ਟੁੱਟ ਜਾਣਗੀਆਂ, ਬਾਹਾਂ ਟੁੱਟ ਜਾਣਗੀਆਂ, ਲੱਤਾਂ ਟੁੱਟ ਜਾਣਗੀਆਂ, ਪਰ ਆਤਮਾ ਨਹੀਂ ਟੁੱਟਦੀ। ਨੈਨਮ ਸ਼ਿਦੰਤੀ ਸ਼ਸਤਰਾਣੀ, ਨੈਨਮ ਦੈਤੀ ਪਾਵਕਾ, ਨਾ ਸ਼ਸਤਰ ਕੱਟ ਸਕਦੇ ਨੇ, ਨਾ ਅੱਗ ਸਾੜ ਸਕਦੀ ਹੈ। ਹਾਂਜੀ ਹੇ ਅਕਾਲ ਪੁਰਖ ਤੂੰ ਐਸਾ ਹੈ ਤੇਰੇ ਨਾਲ ਕੋਈ ਜੂਝ ਨਹੀਂ ਸਕਦਾ, ਜੰਗ ਨਹੀਂ ਕਰ ਸਕਦਾ, ਤੇਰੇ ਨਾਲ ਨਹੀਂ ਕੋਈ ਲੜ ਸਕਦਾ। ਹੇ ਵਾਹਿਗੁਰੂ ਝਗੜੇ ਝਾਂਜਿਆਂ ਤੋਂ ਰਹਿਤ ਹੈ। ਇਸ ਦੁਨੀਆਂ ਦੇ ਜਿੰਨੇ ਵੀ ਲੋਕ ਨੇ ਝਗੜੇ ਝਾਂਜਿਆਂ ਚ ਫਸੇ ਹੋਏ ਨੇ, ਕਿਸੇ ਨੂੰ ਵੀ ਪੁੱਛ ਲਓ। ਮੈਂ ਦੇਖਿਆ ਸਾਧ ਸੰਗਤ ਜੀ ਆਪਾਂ ਸਾਰੇ ਹੀ ਵਾਦਾਂ ਵਿਵਾਦਾਂ ਚ ਫਸੇ ਰਹਿੰਦੇ ਹਾਂ। ਕੋਈ ਜਿੱਥੇ ਵੀ ਬਹਿ ਜਾਂਦੇ ਚਾਰ ਸਿੱਖ ਬ੍ਰਹਮ ਦੀ ਵਿਚਾਰ ਨਹੀਂ ਕਰਦੇ, ਕਿੰਤੂ ਪਰੰਤੂ ਹੀ ਕਰਦੇ ਹੈ, ਇੱਕ ਦੂਜੀ ਦੀਆਂ ਲੱਤਾਂ ਖਿੱਚਦੇ ਹੈ। ਝਾਂਜਿਆਂ ਝਗੜਿਆਂ ਚ ਆਪਾਂ ਪਏ ਕਿ ਨਹੀਂ ਪਏ? ਸਾਰੇ ਹੀ ਪਏ ਹੋਏ ਹਾਂ। ਇੱਕ ਬਚਨ ਗੁਰੂ ਨਾਨਕ ਸਾਹਿਬ ਜੀ ਮਾਰੂ ਸੁਲਹੇ ਗੁਰੂ ਗ੍ਰੰਥ ਸਾਹਿਬ ਜੀ ਮਾਰੂ ਰਾਗ ਵਿੱਚ ਕਿਹਾ ਹੈ। ਮਹਾਰਾਜ ਕਹਿੰਦੇ ਬਿਨ ਵਾਦ ਵਿਰੋਧ ਹੈ ਕੋਈ ਨਹੀਂ, ਵਾਦ ਵਿਰੋਧ ਤੋਂ ਕੋਈ ਨਹੀਂ ਬਚਿਆ। ਸਾਰੇ ਹੀ ਵਾਦਾਂ ਵਿਵਾਦਾਂ ਚ ਝਗੜਿਆਂ ਚ ਫਸੇ ਨੇ, ਇੱਕ ਦੂਜੀ ਨਾਲ ਲੜੀ ਜਾਂਦੇ ਨੇ। ਬਿਨ ਵਾਦ ਵਿਰੋਧ ਹੈ ਕੋਈ ਨਹੀਂ, ਕੋਈ ਨਹੀਂ ਹੈ। ਫਿਰ ਮਹਾਰਾਜ ਅਗਲੀ ਪੰਕਤੀ ਚ ਕਹਿੰਦੇ ਮੈਂ ਦੇਖਾ ਲਿਓ, ਮੈਨੂੰ ਵਿਖਾਓ ਵੀ ਫਲਾਣਾ ਬੰਦਾ ਕੋਈ ਝਗੜਾ ਨਹੀਂ ਕਰਦਾ, ਕੋਈ ਬਹਿਸ ਨਹੀਂ ਕਰਦਾ। ਜੇ ਕੋਈ ਇਹੋ ਜਿਹਾ ਬੰਦਾ ਲੱਭ ਜਾਵੇ ਮੈਂ ਉਹਨੂੰ ਸਲਾਹਾਂਗਾ। ਮੈਂ ਦੇਖਾ ਲਿਓ ਤਿਸ ਸਾਲ ਆਹੀ ਗੁਰੂ ਨਾਨਕ ਨੇ ਉਹਨੂੰ ਵਡਿਆਣਾ ਜਿਹੜਾ ਸਾਧ ਸੰਗਤ ਜੀ ਆਪਸ ਵਿੱਚ ਝਗੜਾ ਨਾ ਕਰੇ। ਅਸੀਂ ਤਾਂ ਗੁਰਦੁਆਰੇ ਆ ਕੇ ਵੀ ਪੱਗਾਂ ਲਾ ਦਿੰਦੇ ਹਾਂ ਇੱਕ ਦੂਜੀ ਦੀਆਂ, ਸਾਨੂੰ ਬਾਬੇ ਨੇ ਕਿੱਥੇ ਪਸੰਦ ਕਰਨਾ? ਆਖੋ ਵਾਹਿਗੁਰੂ, ਸਾਨੂੰ ਨਹੀਂ ਮਹਾਰਾਜ ਨੇ ਪਸੰਦ ਕਰਨਾ, ਭਾਵੇਂ ਜਿੱਡੇ ਮਰਜ਼ੀ ਅਸੀਂ ਬਣੇ ਫਿਰੀਏ, ਸਾਨੂੰ ਨਹੀਂ ਬਾਬੇ ਨੇ ਗੱਲ ਲਾਉਣਾ। ਸੱਚੇ ਪਾਤਸ਼ਾਹ ਨੇ ਉਹਨੂੰ ਗੱਲ ਲਾਉਣਾ ਜਿਹਦਾ ਵਾਦ ਵਿਵਾਦ ਮਿਟ ਗਿਆ। ਬਿਨ ਵਾਦ ਵਿਰੋਧ ਹੈ ਕੋਈ ਨਹੀਂ, ਵਾਦ ਵਿਰੋਧ ਤੋਂ ਕੋਈ ਬਚਿਆ ਨਹੀਂ। ਜਿਹੜਾ ਬਚਿਆ ਹੈ ਮੈਨੂੰ ਦਿਖਾਓ, ਮੈਂ ਦਿਖਾ ਲਿਓ ਤਿਸ ਸਾਲ ਆਹੀ ਮੈਂ ਉਹਨੂੰ ਸਲਾਹਾਂਗਾ। ਪਰਮੇਸ਼ਰ ਝਗੜਿਆਂ ਝਾਂਜਿਆਂ ਤੋਂ ਪਰਿਆ ਨਿਰਲੇਪ ਬੈਠਾ ਹੈ, ਉਹ ਪਰਮਾਤਮਾ ਡੂੰਘਾ ਹੈ। ਅਮੀਕ ਦਾ ਅਰਥ ਹੈ, ਫਾਰਸੀ ਅਰਬੀ ਦਾ ਸ਼ਬਦ ਹੈ ਅਮੀਕ, ਜਿਹਦਾ ਮਤਲਬ ਡੂੰਘਾ, ਗੈਰ ਗੰਭੀਰ, ਸਮੁੰਦਰ ਨਾਲੋਂ ਵੀ ਡੂੰਘਾ ਹੈ ਪਰਮੇਸ਼ਰ। ਹੇ ਵਾਹਿਗੁਰੂ ਤੂੰ ਸਾਰਿਆਂ ਦਾ ਪਿਆਰਾ ਹੈ, ਸਭ ਦਾ ਅੰਦਰ ਭੇਦ ਜਾਣ ਵਾਲਾ, ਸਭ ਨੂੰ ਪਿਆਰਾ ਲੱਗਣ ਵਾਲਾ ਹੈ। ਹੇ ਵਾਹਿਗੁਰੂ ਤੂੰ ਧੰਦਿਆਂ ਤੋਂ ਰਹਿਤ ਹੈ, ਸੰਸਾਰ ਦੇ ਸਭ ਜੀਵ ਧੰਦਿਆਂ ਵਿੱਚ ਫਸੇ ਹੋਏ ਨੇ। ਧੰਦਾ ਕਿਸੇ ਨਾ ਸਾਧਿਆ, ਸਭ ਧੰਦੇ ਸਾਧੇ, ਧੰਦਾ ਨਹੀਂ ਕਿਸੇ ਕੋਲੋਂ। ਰਾਵਣ ਨੇ ਵੀ ਆਪਣੇ ਪ੍ਰੋਜੈਕਟ ਪੂਰੇ ਨਹੀਂ ਕੀਤੇ, ਮਰਨ ਤੋਂ ਪਹਿਲਾਂ ਬੜੇ ਕੰਮ ਸੋਚੀ ਬੈਠਾ ਸੀ, ਕਹਿੰਦਾ ਸਵਰਗ ਨੂੰ ਪੌੜੀ ਲਾ ਦੇਣੀ ਹੈ। ਸਵਰਗ ਦੇ ਨੇੜੇ ਪਹੁੰਚ ਗਿਆ ਸੀ, ਉਧਰ ਜੰਗ ਸ਼ੁਰੂ ਹੋ ਗਿਆ, ਵਿੱਚੇ ਹੀ ਰਹਿ ਗਿਆ ਕੰਮ। ਧੰਦੇ ਦੇ ਮਰਦੇ ਵੀ ਨਹੀਂ ਮੁੱਕਦੇ, ਪਰ ਪਰਮੇਸ਼ਰ ਨੂੰ ਕੋਈ ਧੰਦਾ ਨਹੀਂ ਹੈ। ਔਰ ਸਾਰੇ ਬੰਨੇ ਹੋਏ ਨੇ ਕਰਮਾਂ ਦੇ ਬੰਧਨ ਵਿੱਚ, ਪਰਮਾਤਮਾ ਨੂੰ ਕੋਈ ਬੰਧਨ ਨਹੀਂ ਹੈ। ਬੰਦੇ ਨੂੰ ਹੱਥ ਕੜੀਆਂ ਲਾ ਕੇ ਬੰਨਿਆ ਜਾ ਸਕਦਾ, ਬੇੜੀਆਂ ਪਾ ਕੇ ਬੰਨਿਆ ਜਾ ਸਕਦਾ, ਕੋਈ ਸਿਆਸੀ ਚਾਲ ਚੱਲ ਕੇ ਬੰਨਿਆ ਜਾ ਸਕਦਾ, ਕਿਸੇ ਨੂੰ ਪੈਸਾ ਦੇ ਕੇ ਲਾਲਚ ਦੇ ਕੇ ਬੰਨਿਆ ਜਾ ਸਕਦਾ, ਕਿਸੇ ਨੂੰ ਡਰਾਵਾ ਦੇ ਕੇ ਬੰਨਿਆ ਜਾ ਸਕਦਾ, ਪਰਮੇਸ਼ਰ ਨੂੰ ਕਿਸੇ ਤਰ੍ਹਾਂ ਵੀ ਨਹੀਂ ਬੰਧਨ ਪਾਇਆ ਜਾ ਸਕਦਾ। ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਸਰੂਪ ਕਿਸੇ ਦੀ ਸਬੂਝ ਵਿੱਚ ਨਹੀਂ ਆਉਂਦਾ, ਨਿਰਬੂਝ ਹੈ, ਤੈਨੂੰ ਕੋਈ ਬੁੱਝ ਨਹੀਂ ਸਕਦਾ। ਹੇ ਵਾਹਿਗੁਰੂ ਤੂੰ ਵਿਸ਼ੇਸ਼ ਸੋਝੀ ਰੱਖਣ ਵਾਲਾ ਹੈ, ਭਾਵ ਸਾਰਿਆਂ ਨੂੰ ਜਾਣਦਾ ਪਰ ਤੇਰੀ ਸੋਝੀ ਕਿਸੇ ਜੀਵ ਨੂੰ ਨਹੀਂ ਹੁੰਦੀ ਪੂਰੀ। ਹੇ ਵਾਹਿਗੁਰੂ ਤੂੰ ਕਾਲ ਤੋਂ ਰਹਿਤ ਹੈ, ਤੇਰੀ ਮੌਤ ਨਹੀਂ ਹੁੰਦੀ। ਹੇ ਵਾਹਿਗੁਰੂ ਤੂੰ ਮੋਹ ਮਾਇਆ ਦੇ ਜਾਲ ਤੋਂ ਬਾਹਰ ਹੈ, ਬਾਕੀ ਸਾਰੇ ਜਾਲਾਂ ਚ ਫਸੇ ਹੋਏ ਨੇ, ਪਿੰਜਰਿਆਂ ਚ ਪਏ ਹੋਏ ਨੇ, ਤੈਨੂੰ ਮੋਹ ਮਾਇਆ ਦਾ ਪਿੰਜਰਾ ਨਹੀਂ ਪੈਂਦਾ। ਹੇ ਵਾਹਿਗੁਰੂ ਤੂੰ ਲਾਹ ਨਾਮ ਲਖਣ ਤੋਂ ਰਹਿਤ ਹੈ, ਭਾਵ ਤੈਨੂੰ ਕੋਈ ਵੇਖ ਨਹੀਂ ਸਕਦਾ, ਅਥਵਾ ਮੁਸਲਮਾਨ ਕਹਿੰਦੇ ਅੱਲਾ ਹੈ, ਤੂੰ ਅੱਲਾ ਹੈ, ਭਾਵ ਸਾਰਿਆਂ ਦਾ ਜਾਣਕਾਰ ਹੈ, ਪਵਿੱਤਰ ਸਰੂਪ ਹੈ, ਹੋਰ ਜਗ੍ਹਾ ਤੋਂ ਰਹਿਤ ਹੈ ਪਰਮੇਸ਼ਰ, ਤੇਰੀ ਜਗ੍ਹਾ ਕੋਈ ਨਹੀਂ ਕਹਿ ਸਕਦਾ ਕਿੱਥੇ ਹੈ। ਓਏ ਮਹਾਰਾਜ ਤੂੰ ਅੰਤ ਤੋਂ ਰਹਿਤ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਬੇਅੰਤਾ ਬੇਅੰਤ ਗੁਣ ਤੇਰੇ ਮੈਂ ਕੇਤਕ ਗਾਵਾਂ ਰਾਮ। ਮਹੰਤ ਕਹਿੰਦੇ ਨੇ ਵੱਡੇ ਨੂੰ, ਮਹਾਨਤਾ ਵਾਲੇ ਨੂੰ। ਮਹਾਰਾਜ ਤੁਸੀਂ ਮਹੰਤ ਸਭ ਤੋਂ ਵੱਡੇ ਹੋ, ਤੁਹਾਡੇ ਤੋਂ ਵੱਡਾ ਮਹਾਨ ਇਸ ਧਰਤੀ ਤੇ ਕੋਈ ਵੀ ਨਹੀਂ ਹੈ। ਹੇ ਵਾਹਿਗੁਰੂ ਜਿਹੜੀਆਂ ਰੇਖਾਵਾਂ ਲੀਕਾਂ ਹੁੰਦੀਆਂ ਨੇ ਹੱਥਾਂ ਵਿੱਚ ਪੈਰਾਂ ਵਿੱਚ, ਜਿਵੇਂ ਸਾਧ ਸੰਗਤ ਜੀ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਮੱਛ ਰੇਖਾ ਕੱਛ ਰੇਖਾ ਕਈ ਕਿਸਮ ਦੀ ਹੁੰਦੀ ਹੈ। ਪਰਮੇਸ਼ਰ ਦੀ ਰੇਖਾ ਨੂੰ ਕੋਈ ਨਹੀਂ ਪੜ੍ਹ ਸਕਿਆ ਜੋਤਿਸ਼ੀ ਅੱਜ ਤੱਕ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੂਸਰਾ ਅਲੀਕ ਨਾਮ, ਲੀਕ ਲੱਗਣ ਦਾ, ਕਿਸੇ ਨੂੰ ਆਪਾਂ ਫਲਾਣੇ ਬੰਦੇ ਨੂੰ ਲੀਕ ਲੱਗ ਗਈ, ਪਰਮਾਤਮਾ ਨੂੰ ਕੋਈ ਲੀਕ ਨਹੀਂ ਲੱਗਦੀ, ਕੋਈ ਦਾਗ ਨਹੀਂ ਲੱਗਦਾ, ਐਸਾ ਪਰਮੇਸ਼ਰ ਹੈ। ਹੇ ਮਹਾਰਾਜ, ਤੁਹਾਡਾ ਕੋਈ ਸ਼ਰੀਕ ਵੀ ਕੋਈ ਨਹੀਂ ਹੈ ਇਸ ਦੁਨੀਆਂ ਦੇ ਸਾਰੇ ਬੰਦੇ, ਭਾਵੇਂ ਕੋਈ ਵੱਡੇ ਤੋਂ ਵੱਡਾ ਬਾਦਸ਼ਾਹ ਹੋਵੇ ਨਾ, ਉਹਦੇ ਵੀ ਸ਼ਰੀਕ ਜੰਮ ਪੈਂਦੇ ਹੈ। ਜੇ ਕੋਈ ਰਾਗੀ ਹੋਵੇ ਤੇ ਉਹਦਾ ਰਾਗੀ ਸ਼ਰੀਕ ਬਣ ਜਾਂਦਾ, ਜੇ ਕਥਾਵਾਚਕ ਹੋਵੇ ਉਹਦਾ ਕਥਾਵਾਚਕ ਸ਼ਰੀਕ ਬਣ ਜਾਂਦਾ, ਜੇ ਕੋਈ ਪ੍ਰਧਾਨ ਹੋਵੇ ਗੁਰਦੁਆਰੇ ਦਾ ਉਹਦਾ ਪ੍ਰਧਾਨ ਸ਼ਰੀਕ ਬਣ ਜਾਂਦਾ। ਇੱਥੇ ਸਾਰਿਆਂ ਦੇ ਸ਼ਰੀਕ ਨੇ, ਪਰਮੇਸ਼ਰ ਦਾ ਸ਼ਰੀਕ ਕੋਈ ਬਣ ਕੇ ਵਿਖਾਵੇ? ਉਹ ਲਾ ਸ਼ਰੀਕ ਨਿਰ ਸ਼ਰੀਕ ਹੈ। ਮਹਾਰਾਜ ਕਹਿੰਦੇ ਨਿਰਲੰਬ ਅਲੰਬ ਨਾਮ ਆਸਰੇ ਦਾ ਹੈ, ਪਰਮੇਸ਼ਰ ਕਿਸੇ ਵੀ ਆਸਰੇ ਤੇ ਨਹੀਂ ਟਿਕਿਆ ਹੋਇਆ। ਹੇ ਮਹਾਰਾਜ, ਅਸਚਰਜ ਰੂਪ ਹੈ, ਤੂੰ ਸਾਰਿਆਂ ਤੋਂ ਨਿਆਰਾ ਹੈ ਔਰ ਗਮਤਾ ਤੋਂ ਰਹਿਤ ਹੈ, ਤੇਰੇ ਤੱਕ ਕੋਈ ਗਮਿਆ ਪਹੁੰਚ ਨਹੀਂ ਸਕਦਾ, ਜਾ ਨਹੀਂ ਸਕਦਾ ਕਿਸੇ ਤਰੀਕੇ ਨਾਲ, ਘੋੜੇ ਤੇ ਚੜ ਕੇ ਹਵਾਈ ਜਹਾਜ਼ ਤੇ ਚੜ ਕੇ ਤੇਰੇ ਤੱਕ ਨਹੀਂ ਅੱਪੜ ਸਕਦਾ। ਹੇ ਵਾਹਿਗੁਰੂ, ਤੂੰ ਜਨਮ ਤੋਂ ਰਹਿਤ ਹੈ, ਤੂੰ ਕਿਸੇ ਮਾਂ ਦੁਆਰਾ ਜੰਮਿਆ ਨਹੀਂ ਹੈ। ਹੇ ਵਾਹਿਗੁਰੂ, ਤੂੰ ਤੱਤਾਂ ਤੋਂ ਮੁੜ ਮੁੜ ਕੇ ਉਹ ਗੱਲ ਆਈ ਯਾਰ, ਪਰਮੇਸ਼ਰ ਦੀ ਉਸਤਤ ਚੱਲ ਰਹੀ ਹੈ। ਸਾਧ ਸਿੰਘ ਜੀ, ਅਰਥ ਤਾਂ ਹੋਰ ਵੀ ਵਿਦਵਾਨਾਂ ਨੇ ਕੀਤੇ ਚਿੰਤਨ ਕਰਨ ਵਾਸਤੇ, ਪਰ ਅਖਰੀ ਅਰਥ ਹੀ ਆਪਾਂ ਕਰ ਸਕਣੇ ਨੇ। ਜਿੰਨਾ ਕੁ ਆਪਾਂ ਚਿੰਤਨ ਕਰ ਲਈਏ ਓਨਾ ਹੀ ਚਾਹੀਦਾ, ਪੂਰੀ ਚੀਜ਼ ਨੂੰ ਆਪਾਂ ਅੰਤ ਨਹੀਂ ਪਾ ਸਕਦੇ, ਮਿਸ਼ਰੀ ਦਾ ਪਹਾੜ ਹੈ ਇਹ ਬਾਣੀ। ਸੋ ਸਤਿਗੁਰੂ ਕਹਿੰਦੇ ਪਰਮੇਸ਼ਰ ਤੱਤਾਂ ਤੋਂ ਰਹਿਤ ਹੈ। ਹੇ ਮਹਾਰਾਜ, ਤੂੰ ਕਿਸੇ ਦੁਆਰਾ ਛੂਹਿਆ ਨਹੀਂ ਜਾਂਦਾ, ਭਿੱਟਦਾ ਨਹੀਂ ਹੈ। ਸਾਧ ਸੰਗਤ ਜੀਓ, ਜਿਵੇਂ ਦੁਨੀਆਂ ਦੇ ਵਿੱਚ ਛੂਤ ਛੂਆਛਾਤ ਬੜੀ ਮੰਨੀ ਜਾਂਦੀ ਸੀ ਪਹਿਲਾਂ ਤਾਂ ਸਾਡੇ ਦੇਸ਼ ਵਿੱਚ, ਨੀਵੀਆਂ ਜਾਤਾਂ ਵਾਲਿਆਂ ਨੂੰ ਵੱਡੀਆਂ ਜਾਤਾਂ ਵਾਲੇ ਨੇੜੇ ਨਹੀਂ ਸੀ ਖਲੋਣ ਦਿੰਦੇ, ਜੇ ਛੂ ਜਾਵੇ ਤੇ ਸਣੇ ਕੱਪੜੀ ਨਹਾਉਂਦੇ ਸੀ। ਇੱਥੋਂ ਤੱਕ ਵੀ ਕਹਿੰਦੇ ਜੇ ਕੋਈ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਵੀ ਆਪਣੇ ਪਿੰਡੇ ਤੇ ਪੈ ਜਾਵੇ ਤਾਂ ਵੀ ਨਹਾਉਂਦੇ ਸੀਗੇ। ਭਗਤ ਕਬੀਰ ਸਾਹਿਬ ਜੀ ਮਹਾਰਾਜ ਤੁਰੇ ਜਾਂਦੇ ਨੇ ਤੇ ਮੁਕੰਦਾ ਪੰਡਿਤ ਗੰਗਾ ਚੋਂ ਨਹਾ ਕੇ ਆ ਰਿਹਾ ਹੈ। ਮੁਕੰਦਾ ਮੁਕੰਦ ਲਾਲ ਪੰਡਿਤ ਦਾ ਨਾਮ ਸੀ, ਮੁਕੰਦੀ ਲਾਲ ਜਾਂ ਮੁਕੰਦ ਲਾਲ, ਮੁਕੰਦਾ ਲਿਖਿਆ ਮਹਾਰਾਜ ਨੇ। ਉਹ ਭਗਤ ਕਬੀਰ ਸਾਹਿਬ ਜੀ ਨੇ ਵੇਖਿਆ ਵੀ ਹੱਥ 'ਚ ਗੜਵੀ ਚੁੱਕੀ ਹੈ ਤੇ ਰਾਮ 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 ਕਰਦਾ ਆ ਰਿਹਾ, ਪਰ ਮਨ ਵਿੱਚ ਬੜਾ ਕਪਟ ਹੈ, ਬੜਾ ਕ੍ਰੋਧ ਹੈ, ਅੰਦਰੋਂ ਠੰਡਾ ਕੋਈ ਨਹੀਂ, ਬਾਹਰੋਂ ਬੜਾ ਧਰਮੀ ਬਣਿਆ ਹੋਇਆ। ਪੰਡਿਤ ਮੁਕੰਦੇ ਦੇ ਕੋਲੋਂ ਭਗਤ ਕਬੀਰ ਸਾਹਿਬ ਜੀ ਲੰਘੇ ਤੇ ਉੱਪਰਲੇ ਪਾਸਿਓਂ ਲੰਘੇ, ਜਿਹੜੇ ਪਾਸਿਓਂ ਛਾਂ ਸੂਰਜ ਪੈ ਰਿਹਾ ਸੀ। ਉਹ ਕਬੀਰ ਸਾਹਿਬ ਦੀ ਪਰਛਾਈ ਉੱਤੇ ਪੈ ਗਈ, ਉਹ ਤਾਂ ਅੱਗ ਬਬੂਲਾ ਹੋ ਗਿਆ, ਕਬੀਰ ਸਾਹਿਬ ਨਾਲ ਲੜਨ ਲੱਗ ਪਿਆ, ਕਹਿਣ ਲੱਗਾ ਤੂੰ ਸ਼ੂਦਰਾ ਮੈਨੂੰ ਤੇ ਭ੍ਰਿਸ਼ਟ ਕਰ ਦਿੱਤਾ, ਮੈਂ ਤੇ ਭਿੱਟ ਗਿਆ, ਤੂੰ ਮੇਰੇ ਉੱਤੋਂ ਦੀ ਲੰਘ ਗਿਆ, ਤੇਰੀ ਪਰਛਾਈ ਪੈ ਗਈ। ਉਹਨੇ ਗੜਵੀ ਪਾਣੀ ਦੀ ਨਾਲ ਲਿਆਂਦੀ ਸੀ, ਫਟਾਫਟ ਸਿਰ 'ਚ ਪਾਈ, ਰਾਮ 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 ਰਾਮ। ਕਬੀਰ ਸਾਹਿਬ ਨੇ ਉੱਥੇ ਉਹਨੂੰ ਸ਼ਬਦ ਉਚਾਰਨ ਕਰਕੇ ਸਮਝਾਇਆ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਤੂੰ ਜੰਮਿਆ ਕਿੱਥੋਂ ਹੈ? ਮਾਂ ਦੇ ਪੇਟ ਤੋਂ। ਮੈਂ ਵੀ ਮਾਂ ਦੇ ਪੇਟ ਤੋਂ ਜੰਮਿਆ, ਤੂੰ ਵੀ ਮਾਂ ਦੇ ਪੇਟ ਤੋਂ ਜੰਮਿਆ। ਜੇ ਤੂੰ ਬ੍ਰਾਹਮਣ ਹੈ ਤੇ ਮੈਂ ਸ਼ੂਦਰ ਹਾਂ, ਤੇ ਆਪਾਂ ਦੋਵੇਂ ਆਪਣੇ ਸਰੀਰ ਤੇ ਪੱਛ ਲਾ ਕੇ ਵੇਖ ਲੈਂਦੇ ਹਾਂ, ਜੇ ਤੇ ਮੇਰੇ ਸਰੀਰ ਚੋਂ ਨਿਕਲਿਆ ਲਹੂ ਤੇ ਤੁਹਾਡੇ ਸਰੀਰ ਚੋਂ ਪੰਡਿਤ ਜੀ ਨਿਕਲਿਆ ਦੁੱਧ, ਫਿਰ ਤੁਸੀਂ ਬ੍ਰਾਹਮਣ ਤੇ ਮੈਂ ਸ਼ੂਦਰ, ਤੇ ਜੇ ਦੋਵਾਂ ਦੇ ਲਹੂ ਨਿਕਲਿਆ ਫਿਰ ਆਪਾਂ ਇੱਕੋ ਜਿਹੀ ਹਾਂ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਫਿਰ ਫੈਸਲਾ ਦਿੱਤਾ ਪੰਡਿਤ ਜੀ, ਏਦਾਂ ਥੋੜਾ ਬ੍ਰਾਹਮਣ ਬਣੇਗਾ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਜਿਹੜਾ ਸਾਰਿਆਂ ਵਿੱਚ ਪਰਮੇਸ਼ਰ ਦੀ ਬ੍ਰਹਮ ਜੋਤ ਨੂੰ ਪਛਾਣ ਲਵੇ ਉਹੀ ਬ੍ਰਾਹਮਣ ਹੈ। ਆਖੋ ਸਤਨਾਮ ਸ੍ਰੀ। ਸੋ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਕੋਈ ਨਹੀਂ ਭਿੱਟ ਸਕਦਾ, ਉਹਨੂੰ ਨਹੀਂ ਕਿਸੇ ਦੀ ਛੂਆ ਛਾਤ ਲੱਗਦੀ, ਉਹ ਛੂੰਦਾ ਹੀ ਨਹੀਂ, ਉਹ ਸਾਰਿਆਂ ਦੇ ਵਿੱਚ ਰਹਿ ਕੇ ਏਦਾਂ ਨਿਰਲੇਪ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਨਿਰਲੇਪ ਰਹਿੰਦਾ। ਹਾਂਜੀ,
ਅਲੋਕ
ਹੈ। ਹੇ ਵਾਹਿਗੁਰੂ, ਤੂੰ ਲੋਕਾਂ ਤੋਂ ਰਹਿਤ ਹੈ। ਲੋਕ ਜਿਵੇਂ ਬ੍ਰਹਮ ਲੋਕ, ਇੰਦਰ ਲੋਕ, ਪੁਰੀਆਂ ਹਨ। ਸਾਧ ਸੰਗਤ ਜੀ, ਮਾਤ ਲੋਕ, ਦੇਵ ਲੋਕ, ਪਰਮੇਸ਼ਰ ਦਾ ਲੋਕ ਕਿਹੜਾ ਹੈ? ਪਰਮੇਸ਼ਰ ਸਾਰਿਆਂ ਲੋਕਾਂ ਵਿੱਚ ਹੀ ਵਿਆਪਕ ਇੱਕੋ ਜਿਹਾ ਹੀ ਹੈ। ਔਰ ਦੂਸਰਾ ਅਰਥ ਹੈ ਵੀ ਉਹ ਲੋਕਾਂ ਤੋਂ, ਜਿਹੜੇ ਆਮ ਲੋਕ, ਸੰਸਾਰੀ ਲੋਕ ਹਨ, ਉਹਨਾਂ ਦੀ ਸਮਝ ਤੋਂ ਪਰੇ ਹੈ। ਅਕਾਲ ਪੁਰਖ ਵਾਹਿਗੁਰੂ ਪ੍ਰਕਾਸ਼ ਰੂਪ ਹੈ ਤੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਗਮਾਂ 'ਚ ਫਸੇ ਹੋਏ ਨੇ, ਚਿੰਤਾ 'ਚ ਫਸੇ ਹੋਏ ਨੇ, ਡਰ 'ਚ ਪਏ ਹੋਏ ਨੇ। ਪਰਮਾਤਮਾ ਵੱਖਰਾ ਹੋਇਆ ਕਿ ਨਾ ਹੋਇਆ? ਇਸ ਕਰਕੇ ਮਹਾਰਾਜ ਤੁਸੀਂ ਲੋਕਾਂ ਵਿੱਚ ਰਹਿੰਦੇ ਹੋਏ ਵੀ ਅਲੋਕ ਹੋ। ਦੂਸਰਾ ਅਸ਼ ਸੰਪਰਦਾਏ ਵਿੱਚ ਵਿਸ਼ੇਸ਼ ਦਾ ਵਾਚਕ ਹੈ। ਹੇ ਮਹਾਰਾਜ ਅਕਾਲ ਪੁਰਖ ਜੀ, ਵਿਸ਼ੇਸ਼ ਕਰਕੇ ਤੂੰ ਹੀ ਸਾਰੇ ਲੋਕ ਬਣਿਆ ਹੋਇਆ ਹੈ, ਸਾਰੇ ਲੋਕਾਂ ਦਾ ਰੂਪ ਵੀ ਤੂੰ ਹੀ ਧਾਰਨ ਕੀਤਾ ਹੋਇਆ ਹੈ। ਦੂਸਰਾ ਅਰਥ ਹੈ,
ਅਸ਼ੋਕ ਹੈ।
ਹੇ ਪਰਮੇਸ਼ਰ ਵਾਹਿਗੁਰੂ, ਤੂੰ ਸ਼ੋਕ ਤੋਂ ਰਹਿਤ ਹੈ। ਜਿੰਨੇ ਸੰਸਾਰ ਦੇ ਜੀਵ ਨੇ ਉਹ ਸ਼ੋਕ ਨਾਲ ਹੀ ਸੁੱਕਦੇ ਰਹਿੰਦੇ ਨੇ, ਕੀ ਬਣੇਗਾ, ਕੀ ਹੋਵੇਗਾ। ਪਰਮਾਤਮਾ ਨੂੰ ਕੋਈ ਸ਼ੋਕ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਾਰ ਪੁੱਤਰ ਸ਼ਹੀਦ ਹੋ ਗਏ, ਪਰ ਮਹਾਰਾਜ ਨੇ ਸ਼ੋਕ ਨਹੀਂ ਮਨਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਤਾਂ ਸਾਧ ਸੰਗਤ ਜੀ, ਬੱਚਾ ਬਿਮਾਰ ਹੋ ਜਾਵੇ ਸ਼ੋਕ ਹੋ ਜਾਂਦਾ ਹੈ, ਉਹਨਾਂ ਦੇ ਸ਼ਹੀਦ ਹੋ ਗਏ ਤਾਂ ਅਸ਼ੋਕ ਹੋ ਕੇ ਵਰਤੇ ਹਨ। ਇਹ ਅਕਾਲ ਪੁਰਖ ਜੀ, ਤੁਸੀਂ ਕਰਮਾਂ ਤੋਂ ਰਹਿਤ ਹੋ, ਭਾਵ ਕਿਸੇ ਤਰ੍ਹਾਂ ਦੀ ਕੋਈ ਕਰਮ ਕਿਰਿਆ ਨਹੀਂ ਕਰਦੇ। ਇਹ ਅਕਾਲ ਪੁਰਖ ਜੀ, ਤੁਹਾਨੂੰ ਕੋਈ ਭਰਮ ਵੀ ਨਹੀਂ ਪੈਂਦਾ। ਸੰਸਾਰ ਦੇ ਜਿਤਨੇ ਜੀਵ ਨੇ ਭਰਮਾਂ ਵਿੱਚ ਹੀ ਭਰਮੇ, ਭੁੱਲੀ ਰਹਿ ਜਾ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ, ਸਾਰੇ ਭਰਮ 'ਚ ਭੁਲੇਖਿਆਂ 'ਚ ਪਏ ਹੋਏ ਨੇ। ਸਾਧ ਸਿੰਘ ਜੀ ਕੁਹਾਂਦੇ ਤੇ ਆਪਾਂ ਖਾਲਸਾ ਆ, ਪਰ ਭਰਮ ਆਪਣੇ ਅੰਦਰ ਜੇ ਕੋਈ ਨਹੀਂ ਨਿਕਲਿਆ। ਸਤਿਗੁਰਾਂ ਨੇ ਕਿਹਾ, ਭਰਮ ਭੇਖਦੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਿਹੜਾ ਭਰਮ ਤੋਂ ਨਿਕਲੇਗਾ ਉਹ ਖਾਲਸਾ ਬਣੇਗਾ। ਭਰਮ ਤੇ ਸਾਨੂੰ ਮਿੰਟ 'ਚ ਵੀ ਹਾਏ ਪਤਾ ਨਹੀਂ ਕੀ ਹੋਏਗਾ, ਕੀ ਬਣ ਜਾਏਗਾ, ਕੀ ਕਰਾਂਗੇ, ਇਹੀ ਚਿੰਤਾ ਖਾਈ ਜਾਂਦੀ ਹੈ। ਸੋ ਪਰਮੇਸ਼ਰ ਭਰਮਾਂ ਤੋਂ ਰਹਿਤ ਹੈ ਤੇ ਅਜੀਤ ਭਾਵ ਕਿਸੇ ਦੁਆਰਾ ਜਿੱਤਿਆ ਨਹੀਂ ਜਾਂਦਾ। ਫਿਰ ਮਹਾਰਾਜ ਕਹਿੰਦੇ, ਪਰਮੇਸ਼ਰ ਡਰਦਾ ਨਹੀਂ ਕਿਸੇ ਤੋਂ, ਔਰ ਪਰਮੇਸ਼ਰ ਬਾਹ ਭਾਵ ਬਾਹਾਂ ਤੋਂ ਰਹਿਤ ਜੋਤ ਸਰੂਪ ਹੈ। ਜਿਵੇਂ ਸਾਧ ਸੰਗਤ ਜੀ ਕਿਸੇ ਦੀਆਂ ਦੋ ਬਾਹਾਂ ਤੇ ਕਈਆਂ ਦੀਆਂ ਅੱਠ ਅੱਠ ਬਾਹਾਂ, ਸ਼ਿਵ ਸ਼ਕਤੀ ਦੀਆਂ ਅੱਠ ਬਾਹਾਂ ਮੰਨੀਆਂ ਅਸ਼ਟ ਪੂਜਾ, ਇਸੇ ਤਰ੍ਹਾਂ ਹੋਰ ਦੇਵੀ ਦੇਵਤਿਆਂ ਦੀਆਂ ਕੋਈ ਇਹੋ ਜਿਹੇ ਵੀ ਹੋਏ ਨੇ ਜਿਹਦੀਆਂ ਹਜ਼ਾਰ ਬਾਹਾਂ ਸਨ। ਆਖੋ ਸ੍ਰੀ ਵਾਹਿਗੁਰੂ। ਸਹਿਸਰ ਬਾਹੂ ਹੋਇਆ ਹੈ ਪਰਸ਼ੁਰਾਮ ਦਾ ਮਾਸੜ, ਜਿਹੜਾ ਪਰਸ਼ੁਰਾਮ ਬ੍ਰਾਹਮਣਾਂ ਵਿੱਚ ਬੜਾ ਵੱਡਾ ਅਵਤਾਰ ਮੰਨਿਆ ਜਾਂਦਾ, ਸੂਰਬੀਰ ਯੋਧਾ ਹੋਇਆ। ਚਾਰ ਕਲਾ ਪਰਮੇਸ਼ਰ ਨੇ ਉਹਨੂੰ ਦਿੱਤੀ ਸੀ। ਉਹਦਾ ਪਿਤਾ ਜਮ ਦਗਨ ਰਿਸ਼ੀ ਸੀ ਤੇ ਉਹਦੀ ਮਾਸੀ ਜਿਹੜੀ ਸੀ ਉਹ ਵਿਆਹੀ ਹੋਈ ਸੀ ਸਹਿਸਰ ਬਾਹੂ ਨੂੰ। ਅਸਲੀ ਨਾਮ ਸਹਿਸਰ ਬਾਹੂ ਦਾ ਇਤਿਹਾਸ ਵਿੱਚ ਅਰਜਨ ਹੈ। ਅਰਜਨ ਵੀ ਕਈ ਹੋਏ ਨੇ। ਅਰਜਨ ਇੱਕ ਤਾਂ ਪਾਂਡਵਾਂ ਚ ਹੋਇਆ, ਇੱਕ ਇਹ ਅਰਜਨ ਨਾਮ ਦਾ ਸਹਿਸਰ ਬਾਹੂ ਹਜ਼ਾਰ ਬਾਹਾਂ ਵਾਲਾ ਰਾਜਾ ਹੋਇਆ। ਇਸ ਸਹਿਸਰ ਬਾਹੂ ਨੇ ਪਰਸ਼ੁਰਾਮ ਦੇ ਪਿਤਾ ਨੂੰ ਮਾਰ ਦਿੱਤਾ ਸੀ ਜਮ ਦਗਨ ਨੂੰ। ਬੜੀ ਲੰਮੀ ਕਥਾ, ਉਧਰ ਨਾ ਜਾਈਏ। ਤੇ ਫਿਰ ਪਰਸ਼ੁਰਾਮ ਨੇ ਉਹਦੀਆਂ ਹਜ਼ਾਰ ਬਾਹਾਂ ਵੱਢੀਆਂ ਸਨ ਤੇ ਉਹਨੂੰ ਮਾਰਿਆ ਸੀ ਤੇ 21 ਵਾਰ ਛਤਰੀ ਕੁੱਲ ਦਾ ਨਾਸ ਕੀਤਾ ਸੀ। ਸਹਿਸਰ ਬਾਹੂ ਸਮੇਤ ਉਹਦੇ ਬਾਕੀ ਕੁੱਲ ਦੇ ਲੋਕ ਵੀ ਮਾਰੇ ਪਰਸ਼ੁਰਾਮ ਨੇ। ਤੋ ਹਜ਼ਾਰਾਂ ਬਾਹਾਂ ਵਾਲੇ ਵੀ ਹੋਏ, ਪਰ ਪਰਮੇਸ਼ਰ ਐਸਾ, ਉਹਦੀ ਬਾਂਹ ਕਿਸੇ ਦੇ ਹੱਥ ਨਹੀਂ ਆਉਂਦੀ। ਆਖੋ ਸ੍ਰੀ ਵਾਹਿਗੁਰੂ। ਬਾਹਾਂ ਤੋਂ ਰਹਿਤ, ਬਾਹ ਨਾਮ ਕੱਲ ਵੀ ਕਥਾ ਕੀਤੀ ਸੀ ਅਬਾਹੇ ਦੀ, ਰੱਥ ਦਾ ਵੀ ਹੈ, ਕਾਰ ਦਾ ਵੀ ਹੈ, ਮੋਟਰਸਾਈਕਲ ਦਾ ਵੀ ਹੈ, ਬੱਸ ਗੱਡੀ ਦਾ, ਹਵਾਈ ਜਹਾਜ਼ ਦਾ, ਇਹਨੂੰ ਵਾਹਨ ਕਹਿੰਦੇ ਹਨ। ਪਰਮੇਸ਼ਰ ਤੇਰਾ ਕੋਈ ਵਾਹਨ ਨਹੀਂ, ਨਾ ਤੂੰ ਮੋਟਰਸਾਈਕਲ ਦੀ ਸਵਾਰੀ ਕਰਦਾ, ਨਾ ਤੂੰ ਹਵਾਈ ਜਹਾਜ਼ ਦੀ, ਤੇ ਨਾ ਪਰਮੇਸ਼ਰ ਤੂੰ ਕਿਸੇ ਤੇ ਚੜ, ਆਪੇ ਹੀ ਸਾਰੇ ਪਾਸੇ ਚੱਕਰਵਰਤੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਆਖੋ ਸਤਨਾਮ ਸ੍ਰੀ। ਕੁੱਲ ਦੁਨੀਆਂ ਦੀ ਸੈਰ ਕਰਤੀ ਬਿਨਾਂ ਕਿਸੇ ਸਵਾਰੀ ਦੇ, ਸ਼ਬਦ ਦੀ ਸਵਾਰੀ, ਆਖੋ ਸ੍ਰੀ ਵਾਹਿ। ਮਰਦਾਨਾ ਕਹਿੰਦਾ ਮੱਕੇ ਚੱਲਣਾ, ਮਹਾਰਾਜ ਕਹਿੰਦੇ ਚਲੋ ਚਲੀਏ। ਸਾਧ ਸੰਗਤ ਜੀ, ਕਰਾਚੀ ਵਾਲੇ ਪਾਸੇ, ਪਾਕਿਸਤਾਨ ਵਾਲੇ ਪਾਸੇ ਕੋਈ ਬੰਦਰਗਾਹ ਦਾ ਜ਼ਿਕਰ ਆਉਂਦਾ ਜਨਮ ਸਾਖੀ ਚ, ਨਾਮ ਨਹੀਂ ਆਉਂਦਾ, ਬੰਦਰਗਾਹ ਦਾ ਜ਼ਿਕਰ। ਮਹਾਰਾਜ ਉੱਥੇ ਪਹੁੰਚ ਗਏ, ਮਰਦਾਨੇ ਨੂੰ ਲੈ ਕੇ ਉਹਨਾਂ ਬੰਦਿਆਂ ਨੂੰ ਜਿਹੜੇ ਹਾਜੀ ਸੀਗੇ ਹੱਜ ਕਰਨ ਚੱਲੇ, ਉਹਨਾਂ ਨੂੰ ਕਿਹਾ ਭਰਾਵੋ ਅਸੀਂ ਵੀ ਮੱਕੇ ਜਾਣਾ, ਰੱਬ ਦੇ ਬੰਦਿਆਂ ਸਾਨੂੰ ਵੀ ਲੈ ਚੱਲੋ, ਜਹਾਜ਼ ਬੜਾ ਵੱਡਾ ਸਮੁੰਦਰੀ ਜਹਾਜ਼। ਉਹਨਾਂ ਨੇ ਦੇਖਿਆ ਸਾਹਿਬਾਂ ਦਾ ਲਿਬਾਸ ਹੀ ਅਜੀਬੋ ਗਰੀਬ, ਉਹਨਾਂ ਆਖਿਆ ਤੁਸੀਂ ਤਾਂ ਹਿੰਦੂ ਲੱਗਦੇ ਹੋ। ਮਹਾਰਾਜ ਕਹਿੰਦੇ ਨਾ ਹਿੰਦੂ ਨਾ ਮੁਸਲਮਾਨ, ਰੱਬ ਦੇ ਬੰਦੇ ਆ। ਉਹ ਕਹਿੰਦੇ ਨਾ ਨਾ, ਰੱਬ ਦੇ ਬੰਦੇ ਤੇ ਸਾਰੇ ਹੁੰਦੇ ਆ, ਪਰ ਅਸੀਂ ਤੇ ਮੁਸਲਮਾਨਾਂ ਨੂੰ ਲੈ ਕੇ ਜਾਣਾ। ਜਿਵੇਂ ਅਸੀਂ ਵੀ ਕਹਿ ਦਿੰਦੇ ਹਾਂ ਵੀ ਅਸੀਂ ਤੇ ਸਿੱਖਾਂ ਨੂੰ ਹੀ ਜਹਾਜ਼ ਤੇ ਚੜਾਉਣਾ, ਦੂਜਿਆਂ ਨੂੰ ਨਹੀਂ। ਹਿੰਦੂ ਕਹਿੰਦੇ ਅਸੀਂ ਤੇ ਹਿੰਦੂਆਂ ਦੇ ਹੀ ਭਾਈਵਾਲ ਬਣਨਾ, ਪਰ ਜਿਹੜੇ ਗਿਆਨਵਾਨ ਹੁੰਦੇ ਉਹ ਕਹਿੰਦੇ ਇਨਸਾਨ ਵਿੱਚ ਰੱਬ ਦੀ ਜੋਤ ਹੈ, ਹਰ ਇੱਕ ਦੀ ਬਾਂਹ ਫੜਨੀ ਆ। ਆਖੋ ਸਤਨਾਮ ਸ੍ਰੀ ਸਤਿਗੁਰੂ ਜੀ ਨੂੰ ਛੱਡ ਗਏ ਨਾ ਭਾਈ, ਤੁਹਾਨੂੰ ਨਹੀਂ ਲੈ ਕੇ ਜਾਣਾ। ਮਰਦਾਨਾ ਕਹਿੰਦਾ ਮਹਾਰਾਜ ਹੁਣ ਕੀ ਬਣੇਗਾ, ਮੈਂ ਤਾਂ ਬੜੀ ਸਧਰ ਨਾਲ ਆਖਿਆ ਸੀ ਦੁਨੀਆਂ ਤੁਸੀਂ ਘੁਮਾ ਤੀ, ਹੁਣ ਮੱਕਾ ਵਿਖਾ ਦਿਓ, ਇਹ ਨੇ ਆਪਾਂ ਨੂੰ ਛੱਡ ਗਏ ਨੇ, ਹੁਣ ਮੇਰੀ ਤੇ ਮਨ ਚ ਹੀ ਰਹਿ ਗਈ। ਸਤਿਗੁਰੂ ਕਹਿੰਦੇ ਮਰਦਾਨਿਆਂ ਚਿੰਤਾ ਨਾ ਕਰ, ਸ਼ਬਦ ਪੜ ਬਾਣੀ ਆਈ ਰਬਾਬ ਵਜਾ। ਰਬਾਬ ਵੱਜੀ, ਕੀਰਤਨ ਹੋਇਆ, ਮਹਾਰਾਜ ਤੇ ਭਾਈ ਮਰਦਾਨਾ ਸ਼ਬਦ ਰੂਪ ਹੋ ਗਏ। ਜਦੋਂ ਸ਼ਬਦ ਦਾ ਭੋਗ ਪਿਆ, ਕਵੀ ਰਾਜ ਸੰਤੋਖ ਸਿੰਘ ਜੀ ਨੇ ਪੰਕਤੀ ਬੜੇ ਕਮਾਲ ਦੀ ਲਿਖੀ ਹੈ, ਉਹ ਕਹਿੰਦੇ ਜਦੋਂ ਅੱਖਾਂ ਖੋਲੀਆਂ ਦੇਖੇ ਮੱਕੇ ਕੇਰ ਮੁਨਾਰੇ, ਸਾਹਮਣੇ ਮੱਕੇ ਦੇ ਮੁਨਾਰੇ। ਮਰਦਾਨਾ ਕਹਿੰਦਾ ਕਿੱਥੇ ਆ ਗਏ ਆ? ਮਹਾਰਾਜ ਕਹਿੰਦੇ ਜਿੱਥੇ ਆਉਣਾ ਸੀ ਮੱਕੇ ਆ ਗਏ ਆ, ਹੁਣ ਕੀ ਚਾਹੀਦਾ? ਖੁਸ਼ ਹੋਇਆ ਬੜਾ ਸਾਧ ਸੰਗਤ ਜੀ। ਉਹ ਜਿਹੜੇ ਹਾਜੀ ਸੀ ਸਾਲ ਪਿੱਛੋਂ ਪਹੁੰਚੇ ਉੱਧਰ, ਜਦੋਂ ਪਿੱਛੇ ਗਏ ਬੜੇ ਚਿਰਾਂ ਬਾਅਦ ਉੱਥੇ ਅੱਗੇ ਮਹਾਰਾਜ ਨੂੰ ਵੇਖਿਆ, ਹੈਰਾਨ ਹੋ ਗਏ। ਕਹਿੰਦੇ ਉਹਨਾਂ ਨੂੰ ਪੁੱਛਦੇ ਬੰਦਾ ਕਦੋਂ ਦਾ ਆਇਆ? ਉਹ ਉੱਥੋਂ ਵਾਲੇ ਕਹਿੰਦੇ ਇਹਨੂੰ ਤੇ ਸਾਲ ਹੋ ਚੱਲਿਆ, ਇਹਨੂੰ ਇਹਨੇ ਤੇ ਮੱਕਾ ਘੁਮਾਤਾ ਆਪਣੇ ਚਰਨਾਂ ਨਾਲ। ਆਖੋ ਸ੍ਰੀ ਵਾਹਿਗੁਰੂ। ਫਿਰ ਉਹ ਵੀ ਹੈਰਾਨ ਹੋ ਗਏ, ਹਾਜੀ ਵੀ ਮੱਥਾ ਟੇਕਦੇ, ਧੰਨ ਗੁਰੂ ਨਾਨਕ, ਬਿਨਾਂ ਵਾਹਨ ਦੇ ਹੀ ਸਵਾਰੀ ਹੈ ਸਾਰੇ, ਸ਼ਬਦ ਦਾ ਮਹਾਰਾਜ ਦਾ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਹਾਂਜੀ, ਹੇ ਮਹਾਰਾਜ ਤੂੰ ਕਿਸੇ ਦੁਆਰਾ ਗਾਇਆ ਨਹੀਂ ਜਾ ਸਕਦਾ, ਸਮੁੰਦਰ ਦੀ ਤਰ੍ਹਾਂ ਡੂੰਘਾ ਹੈ, ਹੇ ਵਾਹਿਗੁਰੂ ਤੂੰ ਮਿਣਤੀ ਚ ਮਾਣ ਵਿੱਚ ਨਹੀਂ ਆਉਂਦਾ, ਅਥਵਾ ਤੂੰ ਹੰਕਾਰ ਵਿੱਚ ਵੀ ਨਹੀਂ ਹੈ। ਹੰਕਾਰ ਜੀਵਾਂ ਨੂੰ ਹੈ ਸਾਧ ਸੰਗਤ ਜੀ, ਪਰਮੇਸ਼ਰ ਨੂੰ ਹੰਕਾਰ ਨਹੀਂ, ਅਮਾਨ ਹੈ। ਇਹ ਵਾਹਿਗੁਰੂ ਤੂੰ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਹੈ, ਸੋਨਾ ਚਾਂਦੀ ਹੀਰੇ ਮੋਤੀ ਸਭ ਕੁਛ ਹੈ, ਘਰ ਤਿਸਕੈ ਬਲ ਰਾਮ ਜੀਓ, ਉਹਦੇ ਘਰ ਸਾਰਾ ਕੁਝ ਹੈ। ਇਹ ਮਹਾਰਾਜ ਜੀ ਤੁਸੀਂ ਅਨੇਕ ਰੂਪ ਧਾਰਨ ਕਰੀ ਬੈਠ, ਕੀੜੀ ਵੀ ਬਣੇ ਹੋ, ਹਾਥੀ ਵੀ ਬਣੇ ਹੋ, ਮੱਛਰ ਵੀ ਬਣੇ ਹੋ, ਗਰੜ ਵੀ ਬਣੇ ਹੋ, ਇਸਤਰੀ ਵੀ ਬਣੇ ਹੋ, ਪੁਰਸ਼ ਵੀ ਬਣੇ ਹੋ, ਕਰੋੜਾਂ ਅਰਬਾਂ ਖਰਬਾਂ ਜੀਵ ਆਪ ਹੀ ਬਣੇ, ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਕੁਦਰਤ ਦੇ ਨਾਲ ਬੇਅੰਤ ਪਸਾਰੇ ਪਸਾਰੇ ਹੋਏ ਨੇ। ਜਦੋਂ ਸਾਰਾ ਸਮਾਪਤ ਕਰਦੇ ਹੋ ਤੇ ਫਿਰ ਇਕੱਲੇ ਇੱਕ ਹੀ ਰਹਿ ਜਾਂਦੇ ਹੋ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਮਹਾਰਾਜ ਜਦੋਂ ਸਮੇਟਦੇ ਹੋ ਨਾ, ਸਾਰਾ ਕੁਝ ਤੁਹਾਡੇ ਵਿੱਚ ਹੀ ਲੀਨ ਹੋ ਜਾਂਦਾ ਹੈ। ਹੁਣ ਮਹਾਰਾਜ ਦਸਵੇਂ ਪਾਤਸ਼ਾਹ ਫੇਰ ਭੁਝੰਗ ਜਿਹੜਾ ਸੱਪ ਦੀ ਤਰ੍ਹਾਂ ਚੱਲੇ ਛੰਦ, ਉਹਦੀ ਚਾਲ ਨਾਲ ਬਾਣੀ ਉਚਾਰਦੇ। ਸਾਧ ਸੰਗਤ ਜੀ, 300 ਕਿਸਮ ਦੇ ਛੰਦ ਕਲਗੀ ਧਰਨੇ ਰਚੇ। ਛੰਦਾਂ ਦੇ ਬਾਦਸ਼ਾਹ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ, ਛੰਦਾਂ ਦੇ ਪਾਤਸ਼ਾਹ। ਦਸਮ ਦੀ ਬਾਣੀ ਪੜ੍ਹ ਲਓ, ਛੰਦਾਂ ਦੇ ਢੇਰ ਲਾਏ ਪਏ ਮਹਾਰਾਜ, ਬੜੇ ਬੜੇ ਅਜੀਬੋ ਗਰੀਬ ਛੰਦ ਨੇ, ਹੋਹਾ ਛੰਦ, ਹੋਲਾ ਛੰਦ, ਏਲਾ ਛੰਦ, ਔਰ ਸਵਈਆ ਛੰਦ, ਅਨੰਤ ਤੁਕਾ ਸਵਈਆ, ਚੌ ਬੋਲਾ ਸਵਈਆ। ਦਸਮ ਪਾਤਸ਼ਾਹ ਦੀ ਬਾਣੀ ਕਮਾਲ ਦੀ ਹੈ, ਆ ਊੜੇ ਆੜੇ ਤੋਂ ਲੈ ਕੇ ਅਡਾੜੇ ਤੱਕ ਦਸਵੇਂ ਪਾਤਸ਼ਾਹ ਨੇ ਜਿਹੜੇ 35 ਅੱਖਰ ਨੇ ਉਹਨਾਂ ਦੇ ਤੁਕਾਂਤ ਪੂਰਾ ਕਰਕੇ ਵਿਖਾਇਆ। ਕ੍ਰਿਸ਼ਨ ਅਵਤਾਰ ਪੜ੍ਹ ਕੇ ਦੇਖੋ, 444 ਛੰਦ ਤੋਂ ਸ਼ੁਰੂ ਹੋ ਜਾਂਦਾ। ਸੋ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਛੰਦਾਂ ਦੇ ਬਾਦਸ਼ਾਹ, ਫਿਰ ਭੁਝੰਗ ਪ੍ਰਿਆਤ ਚ ਬਾਣੀ ਰਚਦੇ। ਹਾਂਜੀ,
ਨਮੋ ਸਰਬ ਮਾਨੇ,
ਹੇ ਵਾਹਿਗੁਰੂ ਤੈਨੂੰ ਸਾਰੇ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ, ਮੁਸਲਮਾਨ ਵੀ ਤੈਨੂੰ ਮੰਨਦੇ ਨੇ, ਤੇ ਤੈਨੂੰ ਦੇਵਤੇ ਵੀ ਮੰਨਦੇ ਨੇ, ਤੈਨੂੰ ਦੈਂਤ ਵੀ ਮੰਨਦੇ ਨੇ, ਤੈਨੂੰ ਤੇ ਸਭ ਦੁਨੀਆ ਮੰਨਦੀ, ਤੈਨੂੰ ਸਾਡੀ ਨਮਸਕਾਰ ਹੈ। ਹੇ ਵਾਹਿਗੁਰੂ, ਸਾਰੀਆਂ ਸ਼ਕਤੀਆਂ ਦਾ ਤੂੰ ਖਜ਼ਾਨਾ ਹੈ।
ਨਮੋ ਦੇਵ ਦੇਵੇ,
ਦੇਵਤਿਆਂ ਦੇ ਅੰਦਰ ਵੀ ਪ੍ਰਕਾਸ਼ ਕਰਨ ਵਾਲਾ। ਦੇਵ ਸ਼ਬਦ ਜੋ ਹੈ ਸਾਧ ਸੰਗਤ ਜੀ, ਦੇਵ ਸ਼ਬਦ ਦਾ ਅਰਥ ਹੈ ਦਿਵਿਆ, ਪ੍ਰਕਾਸ਼ ਸੰਯੁਗਤ ਦਿਵਿਆ। ਤੁਸੀਂ ਇੱਕ ਪੰਜਾਬੀ ਦਾ ਸ਼ਬਦ ਸੁਣਿਆ ਹੋਣਾ ਦੀਵਾ। ਦੀਵਾ ਕਿੱਥੋਂ ਬਣਿਆ? ਦਿਵਿਆ ਤੋਂ। ਜੋ ਜੋਤੀ ਪ੍ਰਕਾਸ਼ ਕਰਦੀ ਉਹਨੂੰ ਦਿਵਿਆ ਕਹਿੰਦੇ ਹੈ। ਪਰਮਾਤਮਾ ਦੀਆਂ ਜੋਤੀਆਂ ਜਿੱਥੇ ਜਿੱਥੇ ਪ੍ਰਕਾਸ਼ ਹੋ ਰਹੀਆਂ ਨੇ ਉਹਨਾਂ ਨੂੰ ਦੇਵਤੇ ਕਹਿੰਦੇ ਆ। ਆਖੋ ਸ੍ਰੀ ਵਾਹਿਗੁਰੂ। 33 ਕਰੋੜ ਦੇਵੀ ਦੇਵਤੇ ਹਨ। ਗਾਵਣ ਤੁਧਨੋ ਇੰਦਰ, ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਕਈ ਕਹਿੰਦੇ ਆ ਵੀ ਅਸੀਂ ਤੇ ਦੇਵੀ ਦੇਵਤਿਆਂ ਨੂੰ ਮੰਨਣਾ ਨਹੀਂ, ਗੁਰਬਾਣੀ ਚ ਕਿਉਂ ਆ ਗਏ? ਹੁਣ ਗੁਰਬਾਣੀ ਚ ਗੁਰੂ ਸਾਹਿਬ ਨੇ ਮਿਸਾਲ ਦੇ ਕੇ ਸਮਝਾਇਆ, ਮੰਨਣਾ ਅਸੀਂ ਅਕਾਲ ਪੁਰਖ ਨੂੰ ਹੀ ਹੈ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿਆਂ, ਆਹ ਟਿਊਬਾਂ ਜਾਗ ਰਹੀਆਂ ਨੇ, ਆਹ ਪੱਖੇ ਨੇ, ਇਹ ਕੂਲਰ ਨੇ, ਲਾਊਡ ਸਪੀਕਰ ਹੈ, ਆਹ ਕੈਮਰਾ ਵੀ ਚੱਲ ਰਿਹਾ ਜੇ, ਬਾਹਰ ਬੜੀਆਂ ਮਸ਼ੀਨਾਂ ਬਿਜਲੀ ਨਾਲ ਚੱਲ ਰਹੀਆਂ ਨੇ, ਟਿਊਬਾਂ ਦਾ, ਬਲਬਾਂ ਦਾ, ਪੱਖਿਆਂ ਦਾ, ਕੈਮਰੇ ਦਾ, ਸਾਰੀਆਂ ਮਸ਼ੀਨਾਂ ਦਾ ਰੂਪ ਵੱਖਰਾ ਵੱਖਰਾ ਕਿ ਇੱਕੋ ਜਿਹਾ? ਵੱਖਰਾ ਵੱਖਰਾ। ਤੇ ਬਿਜਲੀ ਦਾ ਰੂਪ ਉਹ ਇੱਕੋ ਹੈ, ਉਹ ਜੋਤ ਇੱਕੋ ਹੈ। 33 ਕਰੋੜ ਦੇਵਤੇ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਇਹ ਵੀ ਦੇਵਤੇ ਜਿਹੜੇ ਰੋਜ਼ ਖਾਂਦੇ ਹੋ। 5ਵਾਂ ਪਾਇਆ ਕਿਰਤ, ਸੂਰਜ ਵੀ ਦੇਵਤਾ, ਚੰਦਰਮਾ ਵੀ ਦੇਵਤਾ। ਮੇਰੇ ਕੋਲ ਟਾਈਮ ਨਹੀਂ, ਵਿਸਥਾਰ ਕਰਾਂ। ਇਹਨਾਂ 33 ਕਰੋੜ ਦੇਵਤਿਆਂ ਚ ਬਿਜਲੀ ਕਿਹੜੀ ਹੈ? ਸ੍ਰੀ ਭਗਵਤੀ ਜੀ ਸਹਾਏ। ਆਖੋ ਸਤਨਾਮ ਸ੍ਰੀ ਵਾਹ। ਉਹ ਇਹਨਾਂ ਨੂੰ ਘੁਮਾਈ ਫਿਰਦੀ ਹੈ ਆਪਣੇ ਅੰਦਰ। ਮੈਂ ਬੋਲ ਰਿਹਾ ਤੇ ਉਹ ਸ਼ਕਤੀ ਬੋਲ ਰਹੀ, ਤੁਸੀਂ ਸੁਣ ਰਹੇ ਹੋ ਤੇ ਕੰਨਾਂ ਚੋਂ ਸ਼ਕਤੀ ਸੁਣ ਰਹੀ ਹੈ। ਉਹ ਇੱਕੋ ਹੀ ਹੈ, ਪਰ ਅੱਖਾਂ ਦਾ ਕੰਮ ਕੰਨਾਂ ਤੋਂ ਨਹੀਂ ਹੁੰਦਾ ਤੇ ਕੰਨਾਂ ਦਾ ਹੱਥਾਂ ਤੋਂ ਨਹੀਂ ਹੁੰਦਾ ਤੇ ਹੱਥਾਂ ਦਾ ਪੈਰਾਂ ਤੋਂ ਨਹੀਂ ਹੁੰਦਾ। ਟਿਊਬਾਂ ਦਾ ਕੰਮ ਪੱਖੇ ਨਹੀਂ ਕਰ ਸਕਦੇ, ਪੱਖਿਆਂ ਦਾ ਕੰਮ ਫਰਿੱਜ ਨਹੀਂ ਕਰ ਸਕਦੇ, ਫਰਿੱਜਾਂ ਦਾ ਕੰਮ ਹੀਟਰ ਨਹੀਂ ਕਰ ਸਕਦੇ। ਹੈ ਨਾ ਫਰਕ, ਬਿਜਲੀ ਇੱਕੋ ਹੀ ਹੈ। ਇੱਦਾਂ ਇਹ 33 ਕਰੋੜ ਦੇਵੀ ਦੇਵਤਿਆਂ ਚ ਸ਼ਕਤੀ ਅਕਾਲ ਪੁਰਖ ਦੀ ਭਗਵਤੀ ਹੈ, ਜਿਹੜੀ ਖਾਲਸੇ ਦੇ ਗਾਤਰੇ ਚ ਸ੍ਰੀ ਸਾਹਿਬ ਦੇ ਰੂਪ ਚ ਪਵਾਈ। ਆਖੋ ਸਤਨਾਮ ਸ੍ਰੀ। ਸੋ ਮਹਾਰਾਜ ਕਹਿੰਦੇ ਨਮੋ ਦੇਵ ਦੇਵੇ, 33 ਕਰੋੜ ਦੇਵਤਿਆਂ ਚ ਵੱਡਾ ਦੇਵਤਾ ਤੂੰ ਹੈ, ਤੈਨੂੰ ਸਾਡੀ ਨਮਸਕਾਰ ਹੈ। ਹਾਂਜੀ, ਹੇ ਵਾਹਿਗੁਰੂ, ਤੂੰ ਭੇਖਾਂ ਤੋਂ ਰਹਿਤ ਹੈ ਤੇ ਭੇਦ ਤੇਰਾ ਕੋਈ ਨਹੀਂ ਪਾ ਸਕਦਾ।
ਨਮੋ ਕਾਲ ਕਾਲੇ,
ਹੇ ਤੂੰ ਕਾਲ ਦਾ ਵੀ ਕਾਲ ਹੈ ਵਾਹਿਗੁਰੂ। ਜਿਹੜਾ ਕਾਲ ਹੈ ਨਾ, ਇਹਦੇ ਅਨੁਸਾਰ ਸ੍ਰਿਸ਼ਟੀ ਚੱਲਦੀ ਹੈ। ਜਨਮ ਵੀ ਕਾਲ ਨਾਲ ਹੁੰਦਾ, ਮਰਨ ਵੀ ਕਾਲ ਨਾਲ ਹੁੰਦਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ। ਪਰ ਮਹਾਰਾਜ ਤੁਸੀਂ ਤੇ ਕਾਲ ਦੇ ਵੀ ਕਾਲ ਹੋ।
ਨਮੋ ਸਰਬ ਪਾਲੇ,
ਹੋ ਸਾਰਿਆਂ ਨੂੰ ਪਾਲਣ ਵਾਲੇ ਵਾਹਿਗੁਰੂ, ਤੂੰ ਸਾਰਿਆਂ ਨੂੰ ਪਾਲ ਰਿਹਾ ਹੈ। ਮਾਂ ਵੀ 2-3 ਦਿਨ ਬੱਚੇ ਨੂੰ ਕਹਿੰਦੀ ਰਹਿੰਦੀ ਕਾਕਾ ਬੰਦਾ ਬਣ ਜਾ। ਪਿਓ ਕਹਿੰਦਾ ਪੁੱਤ ਜੇ ਮੇਰਾ ਕਹਿਣਾ ਨਾ ਮੰਨਿਆ ਜਾ ਕੇ ਕਚਹਿਰੀ ਚ ਨੋਟਿਸ ਦੇ ਦਿਆਂਗਾ ਵੀ ਮੇਰਾ ਬੱਚਾ ਕਹਿਣੇ ਤੋਂ ਬਾਹਰ ਹੈ। ਜਦੋਂ ਬੱਚਾ ਨਾ ਹੀ ਬਾਜ ਆਵੇ ਤੇ ਫਿਰ ਕਚਹਿਰੀਆਂ ਚੋਂ ਆਉਂਦਾ ਵੀ ਹੈ ਨੋਟਿਸ ਵੀ ਮੇਰਾ ਬੱਚਾ ਮੇਰੇ ਕਹਿਣੇ ਤੋਂ ਬਾਹਰ ਹੈ, ਮੈਂ ਇਹਨੂੰ ਆਪਣੀ ਚੱਲ ਅਚੱਲ ਜਾਇਦਾਦ ਚੋਂ ਬੇਦਖਲ ਕਰਦਾ ਹਾਂ। ਸੋ ਸਾਧ ਸੰਗਤ ਜੀ, ਪਰਮੇਸ਼ਰ ਕਦੀ ਬੇਦਖਲ ਕਰਦਾ? ਕਦੀ ਨਹੀਂ ਕਰਦਾ। 100 ਗੁਨਾਹ ਕਰੇ ਰੱਬ ਨੂੰ ਗਾਲਾਂ ਕੱਢਦੇ ਨੇ ਨਾਸਤਕ ਲੋਕ, ਰੱਬ ਹੈ ਹੀ ਕੋਈ ਨਹੀਂ। ਇੱਕ ਨੀਟ ਸੇ ਹੋਇਆ, ਉਹਨੇ ਕਿਤਾਬ ਲਿਖੀ ਗੋਡ ਇਜ਼ ਡੈਥ, ਰੱਬ ਮਰ ਚੁੱਕਾ ਹੈ, ਪਰ ਰੱਬ ਉਹਨੂੰ ਵੀ ਰੋਟੀ ਦਿੰਦਾ ਰਿਹਾ। ਮਗਨੀਟ ਸੇ ਕਦੋਂ ਦਾ ਮਰ ਗਿਆ, ਰੱਬ ਅੱਜ ਜਿਉਂਦਾ ਹੈ। ਆਖੋ ਸ੍ਰੀ ਵਾਹਿਗੁਰੂ। ਤੂੰ ਮਹਾਰਾਜ ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰੇ ਪਾਸੇ ਗਾਉਣ ਕਰਨ ਵਾਲਾ, ਪਹੁੰਚ ਸਕਣ ਵਾਲਾ। ਬੰਦਾ ਸਾਰੀਆਂ ਥਾਵਾਂ ਤੇ ਨਹੀਂ ਪਹੁੰਚ ਸਕਦਾ। ਸੂਰਜ ਤੇ ਆਪਾਂ ਚਲੇ ਜਾਵਾਂਗੇ, ਉੱਥੇ ਜਾਵਾਂਗੇ, ਸੜ ਜਾਵਾਂਗੇ, ਪਰ ਪਰਮੇਸ਼ਰ ਸੂਰਜ ਦੇ ਵਿੱਚ ਰਹਿੰਦਾ ਹੈ। ਅੱਗ ਦੇ ਵਿੱਚ ਆਪਾਂ ਵੜ ਸਕਦੇ ਹਾਂ? ਨਹੀਂ। ਪਰਮੇਸ਼ਰ ਅੱਗ ਦੇ ਵਿੱਚ ਵੀ ਰਹਿੰਦਾ, ਪਾਣੀ ਦੇ ਵਿੱਚ ਵੀ ਰਹਿੰਦਾ, ਹਵਾ ਦੇ ਵਿੱਚ ਵੀ ਰਹਿੰਦਾ, ਸਭ ਜਗ੍ਹਾ ਤੇ ਗਮਨ ਕਰਦਾ ਹੈ।
ਨਮੋ ਸਰਬ ਪਾਉਣੇ,
ਹੇ ਵਾਹਿਗੁਰੂ, ਸਾਰੇ ਭੌਣ, ਸਾਰੇ ਤਬਕ ਤੂੰ ਆਪ ਹੀ ਬਣਿਆ ਹੋਇਆ। ਮਾਤ ਲੋਕ, ਦੇਵ ਲੋਕ, ਜਿੰਨੇ ਭਵਨ ਨੇ ਨਾ, ਉਹਨਾਂ ਚੌਦਾਂ ਭਵਨਾਂ ਦੇ ਤੁਸੀਂ ਮਾਲਕ, ਤੁਮ ਹੋ ਪੁਰੀ ਚਤੁਰਦਸ ਕੰਤਾ। ਕੰਤਾ ਕਹਿੰਦੇ ਨੇ ਖਸਮ ਨੂੰ, ਮਹਾਰਾਜ ਤੁਸੀਂ ਚੌਦਾਂ ਭਵਨਾਂ ਦੇ ਖਸਮ ਹੋ। ਹੇ ਅਕਾਲ ਪੁਰਖ ਜੀ, ਤੁਸੀਂ ਅੰਗਾਂ ਤੋਂ ਰਹਿਤ ਹੋ, ਅਨ ਅੰਗੀ, ਹੱਥ ਪੈਰ ਮੂੰਹ ਨੱਕ ਕੰਨ ਤੇਰਾ ਕੋਈ ਨਹੀਂ ਦੱਸ ਸਕਦਾ। ਅਨਾਥੇ, ਜਿਹੜਾ ਦਾ ਕੋਈ ਸਵਾਮੀ ਵਾਲੀ ਵਾਰਸ ਨਾ ਹੋਵੇ, ਵਿਸ਼ੇਸ਼ ਕਰਕੇ ਤੂੰ ਉਹਨਾਂ ਦਾ ਵਾਲੀ ਵਾਰਸ ਹੈ। ਹੇ ਪ੍ਰਮਾਤਮਾ, ਤੂੰ ਸੰਗ ਸ਼ਰਮ ਤੋਂ ਰਹਿਤ ਹੈ, ਨਿਰਸੰਗੀ ਸੰਗ ਦਾ ਨਹੀਂ, ਔਰ ਨਿਰ ਕਹੀਏ ਵਿਸ਼ੇਸ਼ ਕਰਕੇ ਸੰਗੀ ਸਾਰਿਆਂ ਦੇ ਨਾਲ, ਪਰਮਾਥੇ ਕਹੀਏ ਸਾਰਿਆਂ ਦੇ ਮੱਥੇ ਤੇ ਸੁਭਾਏ ਮਾਨ, ਜੋਤ ਰੂਪ ਕਰਕੇ ਬਿਰਾਜਮਾਨ ਹੈ। ਹੇ ਵਾਹਿਗੁਰੂ, ਤੂੰ ਸਾਰਿਆਂ ਨੂੰ ਵਿਸ਼ੇਸ਼ ਕਰਕੇ ਮਲ ਸੁੱਟਣ ਵਾਲਾ ਵੀ ਹੈ ਤੇ ਭੰਨਣ ਵਾਲਾ ਵੀ ਹੈ, ਤੇ ਭਾਨ ਨਾਮ ਸੂਰਜ ਦਾ ਸਾਧ ਸੰਗਤ ਜੀ, ਵਾਹਿਗੁਰੂ ਸੂਰਜਾਂ ਦਾ ਵੀ ਸੂਰਜ ਹੈ। ਹੇ ਵਾਹਿਗੁਰੂ, ਤੂੰ ਸਾਰਿਆਂ ਨੂੰ ਮੰਨਣ ਯੋਗ ਲੋਕ, ਜਿਹੜੇ ਮਾਨਨੀਕ ਲੋਕ ਹਨ, ਮਾਨਨੀਕ ਕਿਹੜੇ ਹਨ? ਆਖੋ ਵਾਹਿਗੁਰੂ, ਜਿਨ੍ਹਾਂ ਨੂੰ ਆਪਾਂ ਮਾਣ ਦਿੰਦੇ ਹਾਂ ਉਹ ਮਾਨਨੀਕ ਨੇ ਨਾ, ਮਾਣ ਯੋਗ। ਬਾਪੂ ਜੀ ਮਾਣ ਯੋਗ, ਦਾਦਾ ਜੀ ਮਾਣ ਯੋਗ, ਸੰਤ ਜੀ ਮਾਣ ਯੋਗ, ਬਾਬਾ ਜੀ, ਗੁਰੂ ਜੀ ਮਾਣ ਯੋਗ, ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ ਮਾਣ ਯੋਗ, ਹਜ਼ਰਤ ਈਸਾ ਮਾਨ ਯੋਗ, ਹਜ਼ਰਤ ਮੁਹੰਮਦ ਸਾਹਿਬ ਮਾਨ ਯੋਗ, ਉਹ ਜਿੰਨੇ ਮਾਨ ਯੋਗ ਨੇ ਉਹਨਾਂ ਨੇ ਵੀ ਤੈਨੂੰ ਮੰਨਿਆ ਹੈ। ਆਖੋ ਸਤਨਾਮ ਸ੍ਰੀ ਵਾਹਿ। ਜਿੰਨੇ ਮਾਨ ਯੋਗ ਨੇ ਉਹ ਮਾਨ ਯੋਗ ਵੀ ਤੈਨੂੰ ਮੰਨਦੇ ਹੈ, ਮਾਨਣੀ ਮਾਨਣੀ ਪੁਰਸ਼ ਵੀ ਤੈਨੂੰ ਮੰਨਦੇ ਹੈ। ਹਾਂਜੀ, ਹੇ ਵਾਹਿਗੁਰੂ, ਤੂੰ ਚੰਦਰਮਾ ਦਾ ਵੀ ਚੰਦਰਮਾ ਹੈ, ਭਾਵ ਚੰਦਰਮਾ ਚ ਜਿਹੜੀ ਜੋਤੀ ਹੈ ਤੇਰੀ ਜੋਤੀ ਪ੍ਰਕਾਸ਼ ਕਰਦੀ ਹੈ। ਸੂਰਜਾਂ ਦਾ ਤੂੰ ਸੂਰਜ ਹੈ ਮੇਰੇ ਮਾਲਕ, ਸੂਰਜ ਵਿੱਚ ਵੀ ਤੇਰਾ ਹੀ ਪ੍ਰਕਾਸ਼ ਹੈ। ਨਮਸਕਾਰ ਹੋਵੇ ਮੇਰੇ ਮਾਲਕਾ ਤੈਨੂੰ, ਤੂੰ ਗੀਤਾਂ ਦਾ ਗੀਤ ਹੈ, ਕਹੋ ਗੀਤ ਕੇ ਗਵਈਆ। ਆ ਜਿਹੜੇ ਗਵਈਏ ਗਾਉਂਦੇ ਹੈ ਨਾ ਰਾਗ ਦੇ ਨਾਲ, ਇਹ ਅਕਾਲ ਪੁਰਖ ਦੀ ਬੜੀ ਵੱਡੀ ਸ਼ਕਤੀ ਹੁੰਦੀ ਹੈ। ਸਾਧ ਸੰਗਤ ਜੀ, ਸੰਗੀਤ ਦੇ ਮਹਾਰਾਜ ਦਸਵੇਂ ਪਾਤਸ਼ਾਹ ਵੀ ਬੜੇ ਵਿਦਵਾਨ ਸਨ, ਤੇ ਮਹਾਰਾਜ ਕਹਿੰਦੇ ਗੀਤ ਕੇ ਗਵਈਆ, ਪਰਮੇਸ਼ਰ ਗੀਤ ਦਾ ਗਵਈਆ ਬਣਿਆ ਹੋਇਆ। ਉਹ ਗਲੇ ਦੇ ਵਿੱਚ ਜਿਹੜੀਆਂ ਗਰਾਰੀਆਂ ਘੁਮਾਉਂਦਾ ਉਹ ਹੀ ਘੁਮਾਉਂਦਾ ਹੈ, ਰਾਗ ਵੀ ਆਪ ਬਣਿਆ ਹੋਇਆ, ਸੁਰਾਂ ਵੀ ਆਪ ਬਣਿਆ ਹੋਇਆ, ਤਾਲ ਵੀ ਆਪ ਬਣਿਆ ਹੋਇਆ, ਤੇ ਪਰਮੇਸ਼ਰ ਸਾਰੇ ਗੀਤ ਗਾਉਂਦਾ ਹੈ। ਆਖੋ ਸਤਨਾਮ ਸ੍ਰੀ ਵਾਹ। ਦੁਨੀਆਂ ਦੇ ਜਿੰਨੇ ਗਵਈਏ ਗਾ ਰਹੇ ਨੇ, ਉਹਨਾਂ ਵਿੱਚ ਜੋਤ ਕਿਹਦੀ ਗਾ ਰਹੀ ਹੈ? ਪਰਮੇਸ਼ਰ। ਜਦੋਂ ਜੋਤ ਨਿਕਲ ਜਾਵੇ, ਬੜੇ ਵੱਡੇ ਵੱਡੇ ਗਵਈਏ ਮਰ ਗਏ, ਅੱਜ ਉਹ ਕਬਰਾਂ 'ਚ ਉਹਨਾਂ ਦੀਆਂ ਬਾਡੀਆਂ ਪਈਆਂ ਨੇ, ਕਹੋ ਜਾ ਕੇ ਗੀਤ ਸੁਣਾ ਸਕਦੇ ਹੈ? ਜੋਤ ਨਿਕਲ ਗਈ। ਸੋ ਗੀਤ ਗੀਤੇ, ਗੀਤਾਂ ਵਿੱਚੋਂ ਗੀਤ ਪਰਮੇਸ਼ਰ ਹੈ। ਗੀਤ ਨਾਮ ਪ੍ਰੇਮ ਦਾ ਵੀ ਅਹਿਸਾਸ ਸੰਗਤ ਜੀ, ਗੀਤ ਉਦੋਂ ਹੀ ਗਾਇਆ ਜਾਂਦਾ ਜਦੋਂ ਕਿਸੇ ਦੇ ਮਨ 'ਚ ਪਿਆਰ ਆਉਂਦਾ ਹੈ। ਪਿਆਰ ਤੋਂ ਬਿਨਾਂ ਗੀਤ ਨਹੀਂ ਗਾਏ ਜਾਂਦੇ। ਖੁਸ਼ੀ ਦੇ ਗੀਤ, ਪਿਆਰ ਵਿੱਚ ਗੀਤ, ਵੈਰਾਗ ਦੇ ਗੀਤ, ਕਰੁਣਾ ਦੇ ਗੀਤ, ਸ਼ਿੰਗਾਰ ਰਸ ਦੇ ਗੀਤ, ਵੀਰ ਰਸ ਦੇ ਗੀਤ ਉਦੋਂ ਹੀ ਗਾਏ ਜਾਂਦੇ ਜਦੋਂ ਅੰਦਰੋਂ ਬਲਬਲੇ ਉੱਠਦੇ ਹੈ। ਤੋ ਪਰਮਾਤਮਾ ਹੀ ਉਠਾਉਂਦਾ ਉਹ ਗੀਤ ਗੀਤੇ ਵੀ ਆਪ ਹੈ ਮਹਾਰਾਜ। ਹੇ ਵਾਹਿਗੁਰੂ, ਜਿਹੜੇ ਸੰਗੀਤ ਦੀਆਂ ਤਾਨਾਂ ਹਨ ਉਹ ਵੀ ਤੂੰ ਆਪ ਬਣਿਆ ਹੋਇਆ ਹੈ, ਔਰ ਤਾਨ ਨਾਮ ਤਾਕਤ ਦਾ ਹੈ, ਬਲ ਸ਼ਕਤੀ ਵੀ ਤੂੰ ਹੈ, ਤਾਕਤ ਨੂੰ ਵੀ ਤੂੰ ਤਾਕਤ ਦਿੰਦਾ ਹੈ। ਹੇ ਵਾਹਿਗੁਰੂ, ਜਿੰਨੇ ਦੁਨੀਆਂ ਦੇ ਨਚਾਰ ਨ੍ਰਿਤ ਕਰ ਰਹੇ ਨੇ, ਨੱਚ ਰਹੇ ਨੇ, ਉਹਨਾਂ ਨੂੰ ਨ੍ਰਿਤਕਾਰੀ ਦਾ ਗੁਣ ਵੀ ਤੂੰ ਹੀ ਦਿੱਤਾ ਹੈ। ਸਾਧ ਸੰਗਤ ਜੀ, ਨੱਚਣ ਦੀਆਂ ਹਜ਼ਾਰਾਂ ਸ਼ੈਲੀਆਂ ਹਨ ਆਪਣੇ ਪੰਜਾਬ ਵਿੱਚ। ਭੰਗੜਾ ਗਿੱਧਾ ਬੜਾ ਪ੍ਰਚਲਿਤ ਹੈ, ਔਰ ਵੱਖਰੇ ਵੱਖਰੇ ਦੇਸ਼ਾਂ ਦੇ ਗੀਤ ਗਾਉਣ ਦੇ ਤੇ ਨੱਚਣ ਦੇ ਢੰਗ ਵੱਖਰੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਕੋਈ ਮਤ ਸਮਝੇ ਕਿ ਬੰਦੇ ਨੱਚ ਰਹੇ ਹਨ, ਅਸਲ ਵਿੱਚ ਅਕਾਲ ਪੁਰਖ ਪਰਮੇਸ਼ਰ ਜੋਤ ਰੂਪ ਅੰਦਰ ਬੈਠਾ ਤਾਂ ਨੱਚ ਰਹੇ ਨੇ, ਨੱਚਿਆ ਐਵੇਂ ਨਹੀਂ ਜਾਂਦਾ। ਜਦੋਂ ਅੰਦਰ ਅਕਾਲ ਪੁਰਖ ਦੀ ਕਲਾ ਜਾਗਦੀ ਹੈ ਤਾਂ ਨੱਚਿਆ ਜਾਂਦਾ। ਨਵੋ ਨ੍ਰਿਤ ਨ੍ਰਿਤੇ, ਨ੍ਰਿਤ ਰੂਪ ਵੀ ਪਰਮੇਸ਼ਰ ਆਪ ਹੈ। ਵਾਹ ਵਾਹ ਵਾਹ, ਜਿੰਨੇ ਨਾਦ ਨੇ, ਜਿੰਨੇ ਕਿਸਮ ਦੇ ਵਾਜੇ ਆਵਾਜ਼ਾਂ ਨਿਕਲਦੀਆਂ ਨੇ, ਮੂੰਹ ਤੋਂ ਨਿਕਲਦੀਆਂ ਨੇ, ਤਾੜੀ ਮਾਰਨ ਨਾਲ ਨਿਕਲਦੀਆਂ ਨੇ, ਨਗਾਰੇ ਵਜਾਉਣ ਨਾਲ ਨਿਕਲਦੀਆਂ ਨੇ, ਢੋਲ ਦੇ ਡੱਕਾ ਮਾਰਨ ਨਾਲ ਨਿਕਲਦੀਆਂ ਨੇ, ਤਬਲੇ ਚੋਂ ਨਿਕਲਦੀਆਂ ਨੇ, ਜਿੰਨੇ ਨਾਦ ਨਿਕਲਦੇ ਨੇ ਉਹ ਨਾਦ ਪਰਮੇਸ਼ਰ ਆਪ ਹੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਉਹ ਮਹਾਰਾਜ ਅਕਾਲ ਪੁਰਖ ਨਿਰਤ ਕਰਨ ਵਾਲਾ ਵੀ ਹੈ। ਕਹੋ ਨਿਰਤ ਕੇ ਨਚਈਆ ਆਖੋ ਸ੍ਰੀ ਵਾਹਿਗੁਰੂ। ਦਸਮ ਪਾਤਸ਼ਾਹ ਜੀ ਇਹ ਬਾਣੀ ਸਮਝਣੀ ਹੈ, ਇਸ ਤੋਂ ਅਗਲੀ ਪੜੋ ਅਕਾਲ ਉਸਤਤ। ਅਕਾਲ ਉਸਤਤ ਨੂੰ ਸਮਝਣਾ ਹੈ ਤੇ ਫਿਰ ਅੱਗੇ ਕਾਲ ਜੀ ਕੀ ਉਸਤਤ ਪੜੋ, ਜਿਹਦੇ ਚ ਬਚਿੱਤਰ ਨਾਟਕ ਦੀ ਭੂਮਿਕਾ ਹੈ। ਜਦੋਂ ਬਚਿੱਤਰ ਨਾਟਕ ਦੀ ਸਮਝ ਲੈਣੀ ਹੈ ਤਾਂ ਅੱਗੇ ਫਿਰ ਚੰਡੀ ਚਰਿੱਤਰ ਪੜੋ, ਜਦੋਂ ਚੰਡੀ ਚਰਿੱਤਰ ਨੂੰ ਸਮਝਣਾ ਹੈ ਤਾਂ ਫਿਰ 24 ਅਵਤਾਰਾਂ ਦੀ ਕਥਾ ਸਮਝੋ। ਇਹ ਬੜਾ ਬਰੀਕ ਵਿਸ਼ਾ ਹੈ, ਸਹਿਜੇ ਸਹਿਜੇ ਸਮਝ ਆਉਂਦਾ ਹੈ। ਆਹਾ ਹਾ ਹਾ, ਨਿਰਤ ਕੇ ਨਚਈਆ, ਨੱਚਣ ਵਾਲਾ ਵੀ ਤੂੰ ਆਪ ਹੀ ਹੈ ਮੇਰੇ ਮਾਲਕਾ।
ਨਮੋ ਪਾਨ ਪਾਨੇ,
ਹੇ ਵਾਹਿਗੁਰੂ ਪਰਮੇਸ਼ਰ ਤੂੰ ਸਾਰਿਆਂ ਹੱਥਾਂ ਦੇ ਵਿੱਚ, ਪਾਨ ਨਾਮ ਹੱਥ ਦਾ ਹੈ ਸਾਧ ਸੰਗਤ ਜੀ, ਪਾਨ ਪਕੜਨ ਦੀ ਸ਼ਕਤੀ ਪਰਮੇਸ਼ਰ ਆਪ ਹੀ ਪਾਉਂਦਾ। ਜੇ ਉਹ ਜੋਤ ਕੱਢ ਲਵੇ ਆਪਣਾ ਹੱਥ ਚ ਗਲਾਸ ਵੀ ਨਹੀਂ ਫੜ ਸਕਦੇ, ਕੁਛ ਨਹੀਂ ਕਰ ਸਕਦੇ। ਸੋ ਹੱਥਾਂ ਦੀ ਸ਼ਕਤੀ, ਕੋਈ ਕਹਿੰਦੇ ਫਲਾਣੇ ਬੰਦੇ ਚ ਇੰਨੀ ਤਾਕਤ ਹੈ ਕਿ ਹੱਥ ਵਿੱਚ ਰੁਪਈਆ ਰੱਖ ਕੇ ਮਲ ਦਿੰਦਾ, ਕੌਣ ਪੈਂਦੇ ਖਾਂ। ਜਦੋਂ ਸਤਿਗੁਰਾਂ ਨੇ ਸ਼ਕਤੀ ਖਿੱਚ ਲਈ ਫੇਰ ਕੁਛ ਵੀ ਨਹੀਂ ਹੋਇਆ, ਆਖੋ ਸਤਨਾਮ ਸ੍ਰੀ। ਸ਼ਕਤੀ ਤਾਂ ਗੁਰੂ ਪਰਮੇਸ਼ਰ ਦੀ ਹੈ ਨਾ, ਤੋ ਪਾਨ ਹੱਥਾਂ ਦੀ ਤਾਕਤ ਵੀ ਤੂੰ ਹੀ ਹੈ। ਔਰ ਵਾਜੇ ਜਿਹੜੇ ਹਨ ਅਨੇਕ ਪ੍ਰਕਾਰ ਦੇ, ਉਹ ਵੀ ਪਰਮੇਸ਼ਰ ਤੂੰ ਹੀ ਵਜਾ ਰਿਹਾ ਹੈ ਵਾਜੇ। ਤੇ ਬਾਦ ਨਾਮ ਝਗੜੇ ਲੜਾਈਆਂ ਦਾ ਵੀ ਹੈ, ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਜੰਗ ਯੁੱਧ ਵੀ ਤੂੰ ਆਪ ਹੀ ਕਰਦਾ ਹੈ, ਲੜਾਈ ਝਗੜਾ ਵੀ ਆਪ ਹੀ ਬਣਦਾ ਹੈ। ਆਪ ਤੂੰ ਹੀ ਝਗੜਾ ਕਰੋ, ਆਪ ਤੂੰ ਹੀ ਝਗੜਾ ਕਰਨ ਵਾਲਾ ਹੈ ਤੇ ਆਪ ਹੀ ਝਗੜੇ ਨੂੰ ਸਮੇਟਣ ਵਾਲਾ ਹੈ। ਹੇ ਮਹਾਰਾਜ, ਅੰਗਾਂ ਤੋਂ ਰਹਿਤ ਸੁੰਦਰ ਸਰੂਪ ਹੈ ਤੇਰਾ, ਰੋਗਾਂ ਤੋਂ ਵੀ ਰਹਿਤ ਤੇਰਾ ਸਰੂਪ ਹੈ, ਔਰ ਸਾਰੇ ਰੂਪ ਤੂੰ ਹੀ ਧਾਰਨ ਕਰੀ ਬੈਠਾ, ਇਸਤਰੀ ਪੁਰਸ਼ ਜਿੰਨੇ ਜੀਵ ਜੰਤੂ ਤੇਰੇ ਹੀ ਰੂਪ ਹਨ। ਹੇ ਵਾਹਿਗੁਰੂ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਮਲ ਕੇ ਸੁੱਟ ਦਿੰਦਾ ਹੈ ਜਦੋਂ ਆਪਣੀ ਆਈ ਤੇ ਆਉਂਦਾ ਹੈ। ਸਾਧ ਸੰਗਤ ਜੀ, ਦੁਨੀਆਂ ਦੇ ਕਿੰਨੇ ਕਿੰਨੇ ਸੋਹਣੇ ਬੰਦੇ ਆਏ, ਕਿੰਨੇ ਕਿੰਨੇ ਵਿਦਵਾਨ ਆਏ, ਕਿੱਡੇ ਕਿੱਡੇ ਰਾਜੇ ਆਏ, ਕਿੱਡੇ ਕਿੱਡੇ ਅਮੀਰ ਆਏ, ਅਖੀਰ ਚਲੇ ਗਏ ਕਿ ਨਹੀਂ ਗਏ? ਸਾਰਿਆਂ ਨੂੰ ਫਿਰ ਅਖੀਰ ਨੂੰ ਸਾਰਿਆਂ ਦਾ ਕਾਲ ਰੂਪ ਹੋ ਕੇ ਮਲ ਦਿੰਦਾ ਹੈ ਵਾਹਿਗੁਰੂ। ਪਰ ਭੰਗੀ ਪਰਮਾਥੇ ਵਿਸ਼ੇਸ਼ ਕਰਕੇ ਭੰਗ ਦਿੰਦਾ, ਤੋੜ ਦਿੰਦਾ ਹੈ। ਹੇ ਵਾਹਿਗੁਰੂ, ਸਾਰੀਆਂ ਵਿਭੂਤੀਆਂ ਦਾ ਤੂੰ ਮਾਲਕ ਹੈ। ਹੇ ਵਾਹਿਗੁਰੂ, ਤੂੰ ਕਲੰਕ ਤੋਂ ਬਿਨਾਂ ਹੈ। ਨੇ ਕਲੰਕ ਬਜੀ ਡੰਕ ਚੜੂ ਦਲ, ਰਵਿੰਦ ਜੀ ਉਹ ਭੱਟਾਂ ਦੇ ਸਵਈਆਂ ਦੇ ਵਿੱਚ ਜ਼ਿਕਰ। ਨੇ ਕਲੰਕ ਪਰਮਾਤਮਾ ਦਾ ਸਰੂਪ ਨੇ ਕਲੰਕ ਹੈ, ਤੇ ਨੇ ਕਲੰਕੀ ਸਰੂਪ ਕਲੰਕੰ ਬਿਨਾਂ ਸੰਸਾਰ ਚ ਹਰ ਇੱਕ ਜੀਵ ਨੂੰ ਕੋਈ ਨਾ ਕੋਈ ਕਲੰਕ ਲੱਗਦਾ, ਪਰਮੇਸ਼ਰ ਨੂੰ ਕੋਈ ਕਲੰਕ ਨਹੀਂ ਲੱਗਦਾ। ਰਾਜਿਆਂ ਦਾ ਰਾਜਾ ਈਸ਼ਵਰ ਪਰਮੇਸ਼ਰ ਸਾਰਿਆਂ ਦਾ ਪਰਮ ਸ੍ਰੇਸ਼ਟ ਰੂਪ ਹੈ ਉਸਦਾ। ਨਮਸਕਾਰ ਹੈ ਉਸ ਵਾਹਿਗੁਰੂ ਨੂੰ ਜਿਹੜਾ ਜੋਗੀਆਂ ਚੋਂ ਵੱਡਾ ਜੋਗੀ ਹੈ, ਪਰਮ ਸਿੱਧੇ ਪਰਮ ਸਿੱਧੀ ਦਾ ਮਾਲਕ ਹੈ। ਨਮਸਕਾਰ ਹੈ ਉਸ ਰਾਜਿਆਂ ਦੇ ਰਾਜੇ ਅਕਾਲ ਪੁਰਖ ਨੂੰ ਜਿਹੜਾ ਬਹੁਤ ਵਧਿਆ ਹੋਇਆ, ਰਾਜੇ ਦਾ ਰਾਜ ਵਧਿਆ ਹੋਵੇ ਨੂੰ ਬਿਰਧੀ ਕਹਿੰਦੇ ਹਨ, ਵਧਿਆ ਹੋਇਆ। ਸਾਡੇ ਦੁਨੀਆਂ ਦੇ ਰਾਜਿਆਂ ਦਾ ਰਾਜ ਵਧੇ ਬੜੇ ਖੁਸ਼ ਹੁੰਦੇ, ਮੇਰਾ ਰਾਜ ਵਧ ਗਿਆ, ਪਰ ਪਰਮੇਸ਼ਰ ਦਾ ਰਾਜ ਪਹਿਲਾਂ ਤੋਂ ਹੀ ਵਧਿਆ ਹੋਇਆ, ਸਦਾ ਲਈ ਵਧਿਆ ਹੋਇਆ। ਬਹੁਤ ਵੱਡਾ ਰਾਜ ਹੈ ਪਰਮੇਸ਼ਰ ਦਾ ਜੀ। ਸ਼ਸਤਰ ਧਾਰੀ ਅਕਾਲ ਪੁਰਖ ਵਾਹਿਗੁਰੂ, ਸਾਧ ਸੰਗਤ ਜੀ, ਕਿਸੇ ਪਿੰਡ ਚਾਰ ਪੰਜ ਦਸਾਂ ਪਿੰਡਾਂ ਦਾ ਠਾਣੇਦਾਰ ਡੰਡਾ ਨਾ ਰੱਖੇ ਤੇ ਉਹ ਪੰਜਾਂ ਸੱਤਾਂ ਪਿੰਡਾਂ ਦੇ ਬੰਦੇ ਨਹੀਂ ਕਾਬੂ ਆਉਂਦੇ, ਡੰਡੇ ਨਾਲ ਹੀ ਆਉਂਦੇ ਹੈ ਨਾ। ਤੇ ਅਕਾਲ ਪੁਰਖ ਨੇ ਐਡੀ ਵੱਡੀ ਸ੍ਰਿਸ਼ਟੀ ਕਾਬੂ ਕਰਕੇ ਰੱਖਣੀ, ਬਿਨਾਂ ਤਾਕਤ ਦੇ ਥੋੜਾ ਹੋਣਾ? ਤੋ ਪਰਮੇਸ਼ਰ ਸ਼ਸਤਰ ਧਾਰੀ ਹੈ, ਕਿਰਪਾਨ ਪਾਣ ਧਾਰੀਅੰ ਕਰੋਰ ਪਾਪ ਟਾਰੀਅੰ, ਉਹ ਸ਼ਸਤਰ ਧਾਰੀ ਨੂੰ ਨਮਸਕਾਰ ਹੈ। ਅਸਤਰ ਕਹਿੰਦੇ ਜਿਹੜੇ ਹੱਥੋਂ ਛੱਡ ਕੇ ਚਲਾਏ ਜਾਣ, ਸ਼ਸਤਰ ਜਿਹੜੇ ਹੱਥ ਚ ਪਕੜ ਕੇ ਚਲਾਏ ਜਾਣ, ਜਿਵੇਂ ਚੱਕਰ ਹੈ, ਤੀਰ ਕਮਾਣ ਹੈ, ਇਹ ਬੰਦੂਕ ਹੈ, ਇਹ ਅਸਤਰਾਂ ਚ ਆ ਜਾਂਦੇ। ਸ਼ਸਤਰ ਚਲਾਉਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਔਰ ਉਸ ਚੱਕਰ ਚਲਾਉਣ ਵਾਲਿਆ ਤੈਨੂੰ ਵੀ ਨਮਸਕਾਰ ਹੈ। ਤੀਰ ਚਲਾਉਣ ਵਾਲਾ, ਬੰਦੂਕ ਚਲਾਉਣ ਵਾਲਾ ਤੂੰ ਆਪ ਹੀ ਹੈ। ਉਹ ਸਾਰਿਆਂ ਤੋਂ ਵੱਡਾ ਗਿਆਨੀ, ਸਾਰਿਆਂ ਦਾ ਸਾਕਸ਼ੀ, ਅੰਦਰ ਦੀ ਜਾਣਨ ਵਾਲਾ। ਦੁਨੀਆਂ ਦੇ ਲੋਕ ਬਾਹਰ ਦੀ ਜਾਣਦੇ ਹੈ, ਆਪਣੇ ਅੰਦਰ ਦਾ ਨਹੀਂ ਪਤਾ ਕੀ ਹੋ ਰਿਹਾ, ਪਰ ਪਰਮਾਤਮਾ ਅੰਦਰ ਬੈਠਾ ਅੰਦਰ ਦੇ ਫੁਰਨਿਆਂ ਨੂੰ ਵੀ ਜਾਣਦਾ ਵੀ ਬੰਦਾ ਸੋਚ ਕੀ ਰਿਹਾ ਹੈ। ਉਹ ਸਾਰਿਆਂ ਦੀ ਮਾਂ ਹੈ। ਕਈ ਲੋਕ ਬਾਣੀ ਤੇ ਕਿੰਤੂ ਕਰਦੇ ਦਸਮ ਦੀ ਉੱਤੇ ਵੀ ਮਾਤਾ ਸ਼ਬਦ ਕਿਉਂ ਆਉਂਦਾ ਹੈ। ਸਾਧ ਸੰਗਤ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ, ਉੱਥੇ ਵੀ ਸ਼ੰਕਾ ਕਰ, ਜਗ ਮਾਤਾ ਪਤਾ ਨਹੀਂ ਕਿਹਨੂੰ ਕਹਿ ਦਿੱਤਾ, ਜਿਹਨੂੰ ਇੱਥੇ ਜਾਪ ਸਾਹਿਬ ਚ ਲੋਕ ਮਾਤਾ ਕਿਹਾ ਹੈ। ਨਮੋ ਲੋਕ ਮਾਤਾ, ਕਿਉਂ? ਪਿਓ ਵੀ ਆਪ ਹੈ ਤੇ ਮਾਂ ਬਗਾਨੀ ਬਣਾਉਣੀ ਸੀ, ਮਾਂ ਵੀ ਆਪ ਹੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪਿਓ ਵੀ ਆਪ ਹੈ ਤੇ ਸਾਰਿਆਂ ਦੀ ਮਾਂ ਵੀ ਆਪ ਹੈ। ਸੋ ਮਾਂ ਦੂਜੀ ਨਾ ਸਮਝ ਲਿਆ ਕਰੋ ਗੁਰਬਾਣੀ ਵਿੱਚ। ਗੁਰਬਾਣੀ ਜੇ ਮਾਤਾ ਆਇਆ ਨਾ ਸ਼ਬਦ, ਉਹ ਵੀ ਪਰਮੇਸ਼ਰ ਦਾ ਹੀ ਵਾਚਕ ਹੈ। ਦੇ ਸ਼ਿਵਾ ਬਰ ਮੋਹੇ ਹੈ। ਕਈ ਕਹਿੰਦੇ ਤਾਂ ਸ਼ਿਵਾ ਕਿਸੇ ਦੇਵੀ ਦਾ, ਕਿਸੇ ਹੋਰ ਸ਼ਕਤੀ ਦਾ ਜ਼ਿਕਰ ਹੈ। ਸਾਧ ਸੰਗਤ ਜੀ ਹੋਰ ਕੋਈ ਹੈ ਹੀ ਨਹੀਂ ਤੇ ਜ਼ਿਕਰ ਕਿਵੇਂ ਹੋਣਾ? ਹੈ ਹੀ ਇੱਕੋ ਬਿਜਲੀ, ਹੈ ਹੀ ਇੱਕੋ ਪੱਖੇ ਵੇਖ ਕੇ, ਕੂਲਰ ਵੇਖ ਕੇ, ਬਲਬ ਵੇਖ ਕੇ, ਟਿਊਬਾਂ ਵੇਖ ਕੇ, ਭਾਵੇਂ ਕਈ ਜੋ ਵੱਖਰੇ ਵੱਖਰੇ, ਅੰਦਰਲੀ ਜੋਤ ਇੱਕੋ ਹੀ ਹੈ, ਇੱਕੋ ਓੰਕਾਰ ਦਾ ਹੀ ਪਸਾਰਾ ਹੈ ਸਾਰਾ। ਸੋ ਨਮੋ ਲੋਕ ਮਾਤਾ, ਨਮਸਕਾਰ ਹੈ ਸਾਰੇ ਲੋਕਾਂ ਦੀ ਮਾਂ, ਹੇ ਅਕਾਲ ਪੁਰਖ ਤੈਨੂੰ ਨਮਸਕਾਰ ਹੈ। ਹੇ ਵਾਹਿਗੁਰੂ ਤੂੰ ਭੇਖਾਂ ਤੋਂ ਰਹਿਤ ਹੈ ਤੇ ਭਰਮਾਂ ਤੋਂ ਰਹਿਤ ਹੈ ਔਰ ਭੋਗਾਂ ਤੋਂ ਰਹਿਤ ਹੈ। ਤੂੰ ਕਿਸੇ ਵੀ ਪਦਾਰਥ ਦਾ ਭੋਗ ਨਹੀਂ ਲਾਂਦਾ ਔਰ ਅਭੁਗਤੇ, ਭਾਵ ਤੂੰ ਕੋਈ ਪਦਾਰਥ ਨੂੰ ਭੁਗਤਾ ਨਹੀਂ, ਵਰਤਦਾ ਨਹੀਂ ਹੈ। ਜਿਵੇਂ ਲੋਕ ਦੁੱਖ ਸੁੱਖ ਭੋਗਦੇ, ਤੂੰ ਦੁੱਖ ਸੁੱਖ ਨਹੀਂ ਭੋਗਦਾ। ਨਮੋ ਜੋਗ ਜੋਗੇਸ਼ਵਰੰ, ਜੋਗੀਆਂ ਦੇ ਵੱਡੇ ਜੋਗੀ, ਭੋਗੀਆਂ ਦੇ ਵੱਡੇ ਭੋਗੀ ਤੂੰ ਹੀ ਹੈ, ਤੈਨੂੰ ਸਾਡੀ ਨਮਸਕਾਰ ਹੈ। ਹੇ ਵਾਹਿਗੁਰੂ ਤੂੰ ਨਿੱਤ ਹੈ, ਸਦਾ ਹੀ ਹਮੇਸ਼ਾ ਰਹਿਣ ਵਾਲਾ ਨਾਰਾਇਣ। ਜਲ ਦੇ ਵਿੱਚ ਜਿਹਦਾ ਸਰੂਪ ਨਿਵਾਸ ਕਰਦਾ ਉਹਨੂੰ ਨਾਰਾਇਣ ਕਹਿੰਦੇ ਹੈ। ਨਾਰ ਗਰਦਨ ਨੂੰ ਵੀ ਕਹਿੰਦੇ, ਜਿਹੜਾ ਗਰਦਨ ਵਿੱਚ ਵਸਦਾ, ਗਰਦਨ ਕੱਟੀ ਜਾਵੇ ਤੇ ਨਿਕਲ ਜਾਂਦਾ ਅੱਖੋਂ। ਸ੍ਰੀ ਵਾਹਿਗੁਰੂ। ਨਾਰ ਨਾਮ ਇਸਤਰੀ ਪੁਰਸ਼ ਦਾ ਵੀ ਹੈ, ਜਿਹੜਾ ਵਾਹਿਗੁਰੂ ਇਸਤਰੀ ਪੁਰਸ਼ ਵਿੱਚ ਵਸਦਾ ਹੈ, ਜਲ ਵਿੱਚ ਵਸਦਾ, ਉਹਨੂੰ ਨਮਸਕਾਰ ਹੈ ਜੀ। ਕਰੂਰ ਕਰਮ ਵੀ ਹੈ, ਗੁੱਸੇ ਚ ਵੀ ਆ ਜਾਂਦਾ। ਜਦੋਂ ਦੁਨੀਆਂ ਦਾ ਨਾਸ ਕਰਨਾ ਹੁੰਦਾ ਨਾ, ਉਦੋਂ ਫਿਰ ਕਰੂਰ ਰੂਪ ਧਾਰਨ ਕਰਕੇ ਭੁਚਾਲ ਤੇ ਬੜੇ ਬੜੇ ਵੱਡੇ ਹੜ ਆ ਜਾਂਦੇ, ਫਲੱਡ ਆ ਜਾਂਦੇ, ਸਮੁੰਦਰ ਦੇ ਛੱਲਾਂ ਆ ਜਾਂਦੀਆਂ ਨੇ, ਫਿਰ ਸਾਰਾ ਕੁਝ ਸਮੇਟ ਵੀ ਦਿੰਦਾ ਹੈ। ਪ੍ਰੇਤ ਤੇ ਅਪ੍ਰੇਤ ਦੋਵੇਂ ਸ਼ਕਤੀਆਂ ਪਰਮੇਸ਼ਰ ਹੀ ਹੈ। ਪ੍ਰੇਤਾਂ ਵਿੱਚ ਵੀ ਉਹ ਹੈ, ਪ੍ਰੇਤਾਂ 'ਚ ਕੋਈ ਦੂਜੀ ਤਾਕਤ ਹੈ ਨਹੀਂ, ਚੰਗਿਆਂ ਮਾੜਿਆਂ 'ਚ ਇੱਕੋ ਹੀ ਵਸਦਾ ਆਖੋ ਸ੍ਰੀ ਵਾਹਿਗੁਰੂ। ਪ੍ਰੇਤ ਔਰ ਪ੍ਰੇਤਾਂ ਦੇ ਉਲਟ ਅਪ੍ਰੇਤ, ਉਹ ਵੀ ਪਰਮੇਸ਼ਰ ਆਪ ਹੈ, ਉਹਨੂੰ ਨਮਸਕਾਰ ਹੈ। ਦੇਵਤੇ ਵੀ ਆਪ ਬਣਿਆ ਹੋਇਆ, ਸੁਧਰਮੇ ਦੇਵਤਿਆਂ ਦੀ ਸਭਾ ਨੂੰ ਕਹਿੰਦੇ, ਜਿੱਥੇ ਇੰਦਰ ਦਾ ਦਰਬਾਰ ਲੱਗਦਾ ਹੈ, ਇੰਦਰ ਦੀ ਸਭਾ ਵੀ ਤੂੰ ਆਪ ਹੀ ਲੈ। ਇੰਦਰ ਵੀ ਆਪ ਹੈ ਤੇ ਦੇਵਤੇ ਵੀ ਆਪ ਬਣਿਆ ਹੋਇਆ ਹੈ। ਹੇ ਵਾਹਿਗੁਰੂ ਤੂੰ ਸਾਰਿਆਂ ਦੇ ਰੋਗਾਂ ਨੂੰ ਖਤਮ ਕਰਨ ਲਈ ਦਵਾਈ ਵੀ ਬਣਿਆ ਹੋਇਆ ਹੈ, ਡਾਕਟਰ ਵੀ ਤੂੰ ਹੀ ਬਣਿਆ ਹੋਇਆ ਹੈ। ਨਮੋ ਰੋਗ ਹਰਤਾ, ਤੇਰਾ ਨਾਂ ਲੈ ਕੇ ਰੋਗ ਭੱਜ ਜਾਂਦੇ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰਦੈ ਕਰ, ਪਾਪ ਸਮੂਹ ਨ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਨਵੋ ਰੋਗ ਹਰਤਾ, ਰੋਗਾਂ ਨੂੰ ਹਰਨ ਵਾਲੇ ਵਾਹਿਗੁਰੂ ਤੇਰੇ ਅੱਗੇ ਸਾਡੀ ਨਮਸਕਾਰ ਹੈ। ਉਹ ਰਾਗ ਰੂਪ ਪ੍ਰੇਮ ਰੂਪ ਵੀ ਆਪ ਹੈ, ਜਿਵੇਂ ਪਹਿਲਾਂ ਰਾਗ ਦਾ ਲੱਛਣ ਕੀਤਾ, ਰਾਗ ਨਾਮ ਪ੍ਰੇਮ ਦਾ ਹੈ। ਜਦੋਂ ਪ੍ਰੇਮ ਆਉਂਦਾ ਉਦੋਂ ਰਾਗ ਗਾਇਆ ਜਾਂਦਾ। ਸੋ ਪਰਮੇਸ਼ਰ ਰਾਗ ਰੂਪ ਵੀ ਆਪ ਹੈ। ਇਸਤਰੀ ਪੁਰਸ਼ ਵਿੱਚ ਰਾਗ ਪ੍ਰੇਮ ਬਣਦਾ ਤਾਂ ਉਹ ਇਸਤਰੀ ਪੁਰਸ਼ ਪਤੀ ਪਤਨੀ ਬਣਦੇ ਹੈ। ਪਿਓ ਪੁੱਤਰ ਦੇ ਵਿੱਚ ਰਾਗ ਬਣਦਾ ਤਾਂ ਪਿਓ ਪੁੱਤਰ ਬਣਦੇ ਹੈ। ਭੈਣ ਭਰਾ, ਮਾਂ ਪਿਓ, ਰਿਸ਼ਤੇਦਾਰੀਆਂ ਸਾਰੀਆਂ ਰਾਗ ਦੀਆਂ ਨੇ, ਪ੍ਰੇਮ ਦੀਆਂ ਨੇ। ਆਪਾਂ ਬੈਠੇ ਹਾਂ, ਪ੍ਰੇਮ ਨਾਲ ਬੈਠੇ ਹਾਂ। ਇਹ ਪ੍ਰੇਮ ਕੌਣ ਪਾ ਰਿਹਾ? ਪਰਮੇਸ਼ਰ। ਰਾਗ ਰੂਪ ਆਪ ਹੈ ਤੂੰ ਪਰਮੇਸ਼ਰ, ਤੈਨੂੰ ਸਾਡੀ ਨਮਸਕਾਰ ਹੈ। ਹੇ ਸ਼ਾਹਾਂ ਦੇ ਸ਼ਾਹ, ਦੁਨੀਆਂ ਦੇ ਜਿੰਨੇ ਸ਼ਾਹ ਨੇ ਤੇਰੇ ਬਣਾਏ ਹੋਏ ਨੇ, ਤੂੰ ਸ਼ਾਹਾਂ ਦਾ ਸ਼ਾਹ ਹੈ। ਹੇ ਰਾਜਿਆਂ ਦੇ ਰਾਜੇ, ਤੂੰ ਵੱਡਾ ਰਾਜਾ, ਤੈਨੂੰ ਨਮਸਕਾਰ ਹੋਵੇ। ਦਾਨੀਆਂ ਵਿੱਚੋਂ ਵੱਡਾ ਦਾਨੀ ਤੂੰ ਹੈ ਮੇਰੇ ਮਾਲਕ, ਤੈਨੂੰ ਨਮਸਕਾਰ ਹੈ। ਔਰ ਮਾਨਯੋਗ ਲੋਕ ਵੀ ਤੈਨੂੰ ਮੰਨਦੇ ਹਨ, ਤੈਨੂੰ ਸਾਡੀ ਨਮਸਕਾਰ ਹੈ। ਔਰ ਰੋਗ ਵੀ ਤੂੰ ਆਪ ਹੈ, ਆਖੋ ਸ੍ਰੀ ਵਾਹਿਗੁਰੂ। ਬਿਮਾਰੀਆਂ, ਰੋਗ, ਦੁੱਖ, ਇਹ ਕੋਈ ਵੱਖਰੇ ਨੇ ਰੱਬ ਤੋਂ? ਇਹ ਵੀ ਰੱਬ ਹੀ ਆਪ ਰੋਗ ਬਣਿਆ ਹੋਇਆ, ਰੋਗਾਂ ਨੂੰ ਵੀ ਰੋਗ ਬਣ ਕੇ ਚਿਮੜ ਜਾਂਦਾ, ਆਖੋ ਸ੍ਰੀ। ਹੁਣ ਰੋਗ ਦਾ ਰੋਗ ਕੀ ਹੈ? ਰੋਗ ਸਾਨੂੰ ਦੁੱਖ ਦਿੰਦਾ, ਰੋਗ ਦੇ ਕੀਟਾਣੂ ਸਾਡੇ ਤੇ ਹਮਲਾ ਕਰਦੇ ਆ। ਅੱਗੇ ਉਹਦਾ ਰੋਗ ਦਵਾਈ ਹੈ, ਐਂਟੀਬਾਇਟਿਕ ਜਦੋਂ ਉਹ ਦੇਈਦੀ ਹੈ ਤੇ ਉਹ ਰੋਗ ਦੇ ਕੀਟਾਣੂਆਂ ਨੂੰ ਮਾਰ ਦਿੰਦੀ ਹੈ। ਉਧਰ ਰੋਗ ਦੇ ਕੀਟਾਣੂ ਵੀ ਆਪ ਬਣਿਆ ਤੇ ਉਧਰ ਰੋਗ ਦਾ ਐਂਟੀਬਾਇਟਿਕ ਜੋ ਹੈ ਉਹ ਵੀ ਆਪ ਬਣਿਆ ਹੈ। ਨਮਸਕਾਰ, ਪਰਮੇਸ਼ਰ ਇਸ਼ਨਾਨ ਰੂਪ ਵੀ ਤੂੰ ਆਪ ਹੈ। ਸਵੇਰੇ ਉੱਠਦਾ, ਦਾਤਨ ਕੁਰਲਾ ਕਰੀਦਾ, ਇਸ਼ਨਾਨ ਕਰੀਦਾ, ਤੰਦਰੁਸਤੀ ਆ ਜਾਂਦੀ ਹੈ। ਜਲ ਵਿੱਚ ਵਸ ਕੇ ਭਗਵਾਨ ਸਾਨੂੰ ਇਸ਼ਨਾਨ ਕਰਾਉਂਦਾ ਹੈ। ਇਹ ਇਸ਼ਨਾਨ ਵੀ ਮਹਾਰਾਜ ਆਪ ਹੈ ਤੇ ਇਸ਼ਨਾਨ ਕਰਨ ਵਾਲਾ ਵੀ ਆਪ ਹੈ। ਹੇ ਵਾਹਿਗੁਰੂ, ਮੰਤਰਾਂ ਚੋਂ ਮਹਾਂਮੰਤਰ ਤੂੰ ਹੈ। ਵਾਹਿਗੁਰੂ, 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 ਇਹ ਜਿੰਨੇ ਮੰਤਰ ਸੰਸਾਰ ਦੇ ਹਨ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਜਪੇ ਜਾਂਦੇ ਹਨ, ਇਹਨਾਂ 'ਚ ਸ਼ਕਤੀ ਆ ਜਾਂਦੀ ਹੈ। ਮੰਤਰ ਵੀ ਆਪ ਹੈ, ਮੰਤਰ ਦੀ ਸ਼ਕਤੀ ਵੀ ਆਪ ਹੈ, ਮੰਤਰ ਨੂੰ ਜਪਣ ਵਾਲਾ ਵੀ ਆਪ ਹੈ। ਉਹਨੂੰ ਨਮਸਕਾਰ ਹੈ ਜੋ ਮੰਤਰਾਂ 'ਚੋਂ ਮਹਾਂਮੰਤਰ ਵਾਹਿਗੁਰੂ ਬਣਿਆ ਹੋਇਆ ਹੈ। ਔਰ ਸਾਧ ਸੰਗਤ ਜੀ, ਜਿਹੜਾ ਉਹ ਖਾਨੇ ਪਾ ਕੇ ਜੰਤਰ ਲਿਖ ਦਿੰਦੇ ਨਾ, ਕੋਈ 15 ਜੰਤਰ, ਕੋਈ 17 ਜੰਤਰ, ਅਕਾਲ ਪੁਰਖ ਉਹਨਾਂ ਜੰਤਰਾਂ ਵਿੱਚ ਵੀ ਕਲਾ ਆਪਣੀ ਪਾ ਦਿੰਦਾ ਹੈ। ਤੇ ਸਾਧ ਸੰਗਤ ਜੀ, ਜੰਤਰ ਲਿਖਣ ਦੀ ਵਿਦਿਆ ਵੀ ਉਹਦੇ ਤੋਂ ਹੀ ਪ੍ਰਗਟ ਹੋਈ ਹੈ। ਦੂਸਰਾ ਜੰਤਰ ਦਾ ਨਾਮ ਆ ਜਿਹੜੇ ਯੰਤਰ ਹਨ, ਜਿਹੜੇ ਮਸ਼ੀਨਾਂ ਹਨ, ਇਹ ਮਸ਼ੀਨਾਂ ਵੀ ਕਈ ਹਜ਼ਾਰਾਂ ਲੱਖਾਂ ਕਿਸਮ ਦੀਆਂ ਬੰਦੇ ਨੇ ਬਣਾਈਆਂ, ਬੰਦੇ ਨੇ ਥੋੜਾ ਬਣਾਈਆਂ, ਬੰਦੇ ਦੇ ਵਿੱਚ ਰੱਬ ਬੈਠਾ ਬਣਾਉਣ ਵਾਲਾ। ਅੱਜ ਕੰਪਿਊਟਰ ਦੀ, ਇੰਟਰਨੈਟ ਦੀ ਜਿੰਨੀ ਸਾਰੀ ਟੈਕਨੋਲੋਜੀ ਹੈ, ਅਕਾਲ ਪੁਰਖ ਨੇ ਬੰਦੇ 'ਚ ਪਾਈ ਹੈ। ਇਸ ਕਰਕੇ ਜੰਤਰ ਜੰਤਰੰਗ, ਸਾਰੇ ਯੰਤਰ ਜਿੰਨੀ ਕਿਸਮ ਦੇ ਬਣੇ ਨੇ, ਜਿੰਨੀਆਂ ਗੱਡੀਆਂ ਮੋਟਰਾਂ ਬਣੀਆਂ ਨੇ, ਜਹਾਜ਼ ਬਣੇ ਨੇ, ਰਾਕਟ ਬਣੇ ਨੇ, ਸਭ ਅਕਾਲ ਪੁਰਖ ਆਪ ਹੀ ਬਣਿਆ ਬੈਠਾ ਹੈ। ਇਹ ਪਿਆਰਿਆਂ ਚੋਂ ਪਿਆਰੇ, ਇਸ਼ਟ ਕਹਿੰਦੇ ਪਿਆਰੀ ਚੀਜ਼ ਨੂੰ, ਤੂੰ ਸਭ ਤੋਂ ਪਿਆਰਾ ਹੈ, ਆਪਣਾ ਸਰੂਪ ਬਣ ਕੇ ਅੰਦਰ ਬੈਠਾ ਹੈ, ਉਹ ਸਭ ਤੋਂ ਪਿਆਰਾ ਵਾਹਿਗੁਰੂ। ਇਹਦੀ ਵਿਆਖਿਆ ਦਾ ਟਾਈਮ ਨਹੀਂ ਸਾਧ ਸੰਗਤ ਜੀ ਹੁਣ। ਹੇ ਤੰਤਰ ਕਲਾ ਦੇ ਮਾਲਕ ਵਾਹਿਗੁਰੂ, ਤੂੰ ਤੰਤਰ ਆਪ ਹੀ ਬਣਿਆ ਹੋਇਆ, ਤੈਨੂੰ ਨਮਸਕਾਰ ਹੈ। ਸਤ ਚਿਤ ਆਨੰਦ ਸਰੂਪ ਸਦਾ ਰਹਿਣ ਵਾਲਾ ਹੈ ਔਰ ਸਾਰਿਆਂ ਦਾ ਨਾਸ ਕਰਨ ਵਾਲਾ ਹੈ। ਉਪਮਾ ਤੋਂ ਰਹਿਤ ਹੈ ਤੇ ਰੂਪ ਤੋਂ ਰਹਿਤ ਹੈ, ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈ, ਸਾਰਿਆਂ ਨੂੰ ਸਿੱਧੀ ਦੇਣ ਵਾਲਾ ਹੈ, ਬੁੱਧੀ ਦੇਣ ਵਾਲਾ ਹੈ ਤੇ ਵਾਧਾ ਦੇਣ ਵਾਲਾ ਹੈ, ਔਰ ਉੱਪਰ ਥੱਲੇ ਤੇ ਵਿਚਕਾਰ ਸਾਰੇ ਜੀਵਾਂ ਦੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ। ਸ੍ਰੇਸ਼ਟਾਂ ਤੋਂ ਵੀ ਸ੍ਰੇਸ਼ਟ ਹੈ ਤੇ ਗੁਪਤ ਰੂਪ ਵਿੱਚ ਪਰੋਸ਼ ਪਾਲਣ ਸਾਰਿਆਂ ਦੇ ਕੋਲ ਬੈਠਾ ਦਿਸਦਾ ਨਹੀਂ, ਪਾਲਣਾ ਕਰੀ ਜਾਂਦਾ ਹੈ, ਸਾਰਿਆਂ ਨੂੰ ਦਾਨ ਦੇਣ ਵਾਲਾ ਸਦਾ ਹੀ, ਔਰ ਵਾਹਿਗੁਰੂ ਸਿੱਧੀਆਂ ਦੇਣ ਵਾਲਾ ਦਿਆਲੂ ਦਾਤਾ ਹੈ, ਔਰ ਕਿਸੇ ਦੁਆਰਾ ਉਹਦੇ ਚੋਂ ਛੇਦ ਨਹੀਂ ਹੋ ਸਕਦਾ, ਮੋਰੀ ਨਹੀਂ ਹੋ ਸਕਦੀ, ਔਰ ਭੇਦ ਉਹਦਾ ਕੋਈ ਨਹੀਂ ਪਾ ਸਕਦਾ, ਤੇ ਉਹ ਅਨਾਮੰਗ ਰੋਗਾਂ ਤੋਂ ਰਹਿਤ ਤੇ ਨਾਮ ਤੋਂ ਰਹਿਤ ਤੇ ਕਾਮਨਾ ਤੋਂ ਰਹਿਤ ਹੈ। ਸਾਰਿਆਂ ਨੂੰ ਉਪਰਾਜ ਕੇ ਫਿਰ ਪਰਾਜੀ ਕਹੀਏ ਹਾਰਾਣ ਵਾਲਾ, ਪਹਿਲਾਂ ਪੈਦਾ ਕਰ ਦਿੰਦਾ, ਉਹਨਾਂ ਨੂੰ ਤਾਕਤ ਦੇ ਦਿੰਦਾ, ਉਹ ਬੜੇ ਆਕੜ ਚ ਆ ਜਾਂਦੇ, ਕਹਿੰਦੇ ਸਾਡੇ ਵਰਗਾ ਹੈ ਹੀ ਕੋਈ ਨਹੀਂ। ਉਹਨਾਂ ਨੂੰ ਪੈਦਾ ਕਰਕੇ ਪਹਿਲਾਂ ਉਹਨਾਂ ਨੂੰ ਤਾਕਤ ਦਿੰਦਾ, ਹਰਨਾਕਸ਼ ਵਰਗਿਆਂ ਨੂੰ, ਰਾਵਣ ਵਰਗਿਆਂ ਨੂੰ, ਔਰੰਗਜ਼ੇਬ ਵਰਗਿਆਂ ਨੂੰ, ਫਿਰ ਹਰਾ ਦਿੰਦਾ ਹੈ, ਮਿੰਟ ਵਿੱਚ ਹੀ ਮਟਿਆ ਮੇਟ ਕਰ ਦਿੰਦਾ ਹੈ। ਐਸਾ ਵਾਹਿਗੁਰੂ, ਸਾਰੀਆਂ ਸ਼ਕਤੀਆਂ ਦਾ ਘਰ ਹੈ, ਸਾਰਿਆਂ ਦਾ ਨਿਵਾਸ ਉਹਦੇ ਵਿੱਚ ਹੈ, ਉਹਦਾ ਨਿਵਾਸ ਸਾਰਿਆਂ ਵਿੱਚ ਹੈ। ਸੋ ਸਾਧ ਸੰਗਤ ਜੀ ਇਹ ਛੰਦ ਦੀ ਕਥਾ ਆਪ ਨਾਲ ਸਾਂਝੀ ਹੋਈ ਹੈ। ਅਰਦਾਸ ਕਰੋ ਕਿ ਸਤਿਗੁਰੂ ਕਿਰਪਾ ਕਰਨ, ਜਾਪ ਸਾਹਿਬ ਦੀ ਵਿਚਾਰ ਆਪਣੇ ਸਮਝ ਵਿੱਚ ਆਵੇ, ਜਪ ਤਪ ਕਰੀਏ, ਜੋ 125,000 ਪਾਠ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਤੁਸੀਂ ਕਰਨਾ ਹੈ ਸਾਰਿਆਂ ਨੇ ਰਲ ਕੇ, ਉਹਦਾ ਸਾਨੂੰ ਵੱਡਾ ਫਲ ਮਿਲੇ। ਜਾਪ ਸਾਹਿਬ ਦਾ ਬ੍ਰਹਮ ਦਾ ਗਿਆਨ ਹੈ ਪਰਮੇਸ਼ਰ ਦਾ, ਜੇ ਇਹਨੂੰ ਜਪ ਲਓਗੇ ਤੇ ਪਰਮੇਸ਼ਰ ਦੇ ਸਰੂਪ ਦਾ ਬੋਧ ਹੋ ਜਾਏਗਾ। ਇਤਨੇ ਬਚਨ ਪ੍ਰਵਾਨ ਕਰਨੇ ਸਿੱਖ ਚੈਨਲ ਦੇ ਵੀਰ ਇਹ ਬੜਾ ਵੱਡਾ ਉਪਰਾਲਾ ਕਰ ਰਹੇ ਨੇ, ਜੋ ਇਸ ਨੂੰ ਕੈਸਟ ਕਰਕੇ ਫਿਰ ਨਾਲ ਦੀ ਨਾਲ ਇਹ ਹੁਣ ਸੰਗਤਾਂ ਨੂੰ ਦਰਸ਼ਨ ਕਰਾਉਣਗੇ। ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਜਾਪ ਸਾਹਿਬ ਦੀ ਕਥਾ ਪਹੁੰਚ ਰਹੀ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ। ਸੋ ਖਾਲਸਾ ਜੀ, ਜਾਪ ਸਾਹਿਬ ਦੇ ਜਾਪ ਸਾਰਿਆਂ ਨੇ ਰਲ ਕੇ ਕਰਨੇ ਆ। ਦਾਸਾਂ ਵਾਸਤੇ ਵੀ ਅਰਦਾਸ ਕਰੋ ਕਿ ਸਾਡੇ ਕੋਲੋਂ ਵੀ ਜਾਪ ਦਾ ਜਾਪ ਹੋਵੇ ਤੇ ਜਾਪ ਨੂੰ ਜਪਦਿਆਂ ਪਰਮ ਪਦਵੀ ਨੂੰ ਪ੍ਰਾਪਤ ਹੋਈਏ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਅਨਾਮੰ ਅਕਾਮੰ ਅਸਤੋਪਰਾਜੀ ਸਮਸਤਸਤਾਮੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।